ਸਭ ਕਲ ਕੁਦਰੀ ਇੱਕ ਨਾਮ ਧਰਮ ਇਹ ਧਰਮ ਸਾਰਿਆਂ ਤੇ ਸ੍ਰੇਸ਼ਟ ਹੈ। ਕਹਿੰਦੇ ਐਸੇ ਲੋਕ ਹੋ ਜਾਣਗੇ ਧਰਮ ਨਹੀਂ ਕਰਨਗੇ, ਨਾਮ ਦਾ ਉਚਾਰਣ ਹੀ ਨਹੀਂ ਕਰਨਗੇ। ਭਾਈ ਪਰਾਏ ਸਰੀਰਾਂ ਦੇ ਲਵਾਹੇਵਾਨ ਹੋ ਕਰਕੇ, ਪਰਾਏ ਸਰੀਰਾਂ ਦੇ ਸੁੰਦਰ ਸਰੂਪ ਨੂੰ ਵੇਖ ਕਰਕੇ ਮਨ ਡੋਲਦੇ ਰਹਿਣਗੇ ਕੱਚੇ ਪਾਰੇ ਦੀ ਨਿਆਈ। ਜਲ ਹੀ ਬਰੋਲੇ ਮਾਨੋ ਪਾਣੀ ਦੀ ਮਧਾਣੀ ਪਾਈ ਹੋਈ ਹੈ, ਮੱਖਣ ਨਹੀਂ ਨਿਕਲੇਗਾ। ਨੀਰ ਬਰੋਲੇ ਖਪ ਖਪ ਮਰਦਾ, ਇਹ ਹਾਲਤ ਹੋ ਜਾਏਗੀ। ਭਰਮੇ ਭੂਲਾ ਸਾਗਤ ਫਿਰਤਾ, ਨੀਰ ਬਰੋਲੇ ਖਪ ਖਪ ਮਰਦਾ। ਇਹ ਬ੍ਰਹਮ ਗਿਆਨ ਦਾ ਮੱਖਣ ਨਹੀਂ ਮਿਲੇਗਾ, ਕਿਉਂਕਿ ਸਕਾਮ ਕਰਮਾਂ ਦੇ ਪਾਣੀ ਨੂੰ ਖੜਕਣ, ਨਿਸਕਾਮ ਕਰਮਾਂ ਦੇ ਦੁੱਧ ਵਿੱਚ ਮਦਾਣੇ ਨਹੀਂ ਪਾਉਣਗੇ। ਸੱਚ ਨੂੰ ਨਹੀਂ ਜਾਣਗੇ, ਇਹ ਕਰਨਗੇ ਕਿ ਅਨਰਥ ਦਾ ਭਾਸ਼ਣ ਕਰਨਗੇ। ਇਹ ਅਨਰਥ ਹੀ ਬੋਲਣਗੇ, ਵਿਆਖਿਆ ਵਿੱਚ ਐਸੇ ਵਚਨ ਕਰਨਗੇ।
ਵਚਨ ਨਾ ਸੱਚੇ ਮਤ ਕਰ ਕੱਚੇ,
ਕਿਉਂਕਿ ਜਿਹੜੇ ਮਤ ਦੇ ਕੱਚੇ ਹਨ ਉਹਨਾਂ ਦੇ ਵਚਨ ਸੱਚੇ ਨਹੀਂ ਹੋ ਸਕਦੇ। ਉਹਨਾਂ ਨੇ ਸਟੇਜਾਂ ਤੇ ਧਾਰਮਿਕ ਲਿਬਾਸ ਪਾ ਕਰਕੇ ਸੱਚ ਨਹੀਂ ਕਹਿਣਾ, ਕਿ ਨਾ ਹੀ ਉਹਨਾਂ ਨੂੰ ਸੱਚ ਕਿਸੇ ਨੇ ਕਹਿਣ ਦੇਣਾ। ਜਿਵੇਂ ਬੁੱਲਾ ਕਹਿੰਦਾ ਨਾ, ਕਹਿੰਦਾ ਸੱਚ ਕਹੇ ਤੇ ਭਾਂਬੜ ਮੱਚਦਾ ਹੈ, ਭਾਂਬੜ ਤੇ ਕੌਣ ਨਹੀਂ ਡਰਦਾ। ਇਸ ਕਰਕੇ ਇਹੋ ਜਿਹੇ ਹਾਲਾਤ ਹੋ ਜਾਣੇ ਹਨ। ਫਿਰ ਪਾਰ ਤ੍ਰਿਆ ਰਾਜੇ ਪ੍ਰਾਈ ਇਸਤਰੀ ਵੱਲ ਰੁੱਖ ਹੋ ਜਾਏਗਾ, ਕਾਮ ਵਸ ਹੋ ਕਰਕੇ ਘਰ ਘਰ ਜਾ ਚੁੱਕਿਆ। ਇਹ ਘਰ ਘਰ ਦੇ ਵਿੱਚ ਮੰਗਣ ਵਾਲਿਆਂ ਦੀ ਗਿਣਤੀ ਬਹੁਤੀ ਹੋ ਜਾਏ, ਮੰਗ ਤੇ ਬਹੁਤੇ ਹੋ ਜਾਣਗੇ, ਦਾਤੇ ਥੋੜੇ ਤੇ ਮੰਗ ਕੇ ਜਾ। ਪੰਜਾਬ ਦੀ ਧਰਤੀ ਵਿੱਚ ਅੱਜ ਵੀ ਇਹ ਹਾਲ ਹੈ, ਇੱਕ ਇੱਕ ਨਗਰ ਵਿੱਚ ਪੰਜ ਪੰਜ ਛੇ ਛੇ ਦਸ ਦਸ ਰਹਿਣ ਵਾਲੇ ਰਹਿੰਦੇ। ਕੋਈ ਕਿਸੇ ਬਹਾਨੇ ਮੰਗਦਾ, ਕੋਈ ਕਿਸੇ ਬਹਾਨੇ। ਗਰੀਬ ਲੋਕ ਕਿਰਤਾਂ ਕਰਨ ਵਾਲੇ ਆਪਣੀ ਚੰਮ ਹਮੇਸ਼ਾ ਦੂਸਰਿਆਂ ਦੇ ਪਸ਼ੂਆਂ ਦੀ ਤਰ੍ਹਾਂ ਕਟਾਈ ਖਾ ਕੇ ਮਜ਼ਦੂਰੀਆਂ ਕਰ ਕਰਕੇ ਉਹ ਔਖੇ ਹੋ ਕੇ ਧੰਨ ਕਮਾਇਆ, ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਪੱਜ ਨਾਲ ਮੰਗਣ ਵਾਲੇ ਲੋਕ ਬਹੁਤ ਖੁਸ਼ ਕਰ ਰਹੇ ਨੇ, ਬਹਾਨੇ ਬਣਾਏ ਨੇ ਕਿ ਉਸ ਬਹਾਨਿਆਂ ਦੇ ਨਾਲ ਕਹਿੰਦੇ ਹੁਣ ਯਾਤਨਾ ਕਰਨ ਵਾਲੇ ਸਤਿਗੁਰੂ ਮਹਾਰਾਜ ਕਹਿੰਦੇ ਘਰ ਘਰ ਹੋ ਜਾਣ। ਸਾਡੀ ਜਿਹੜੀ ਕੌਮ ਹੈ ਇਹ ਛਤਰੀਆਂ ਦੀ ਕੌਮ ਹੈ, ਇਹਦੇ ਵਿੱਚ ਜਾਤੀ ਵਿਤਕਰਾ ਨੇ, ਕੋਈ ਕਿਸੇ ਥਾਂ ਤੇ ਜਨਮ ਲੈ ਕੇ ਛਤਰੀ ਹੋ ਸਕਦਾ। ਛਤਰੀਆਂ ਦੀ ਕੌਮ ਹੈ, ਛਤਰੀਆਂ ਦੇ ਵਿਧਾਨ ਵਿੱਚ ਲਿਖਿਆ ਵੀ ਛਤਰੀ ਮੰਗ ਕੇ ਨਹੀਂ ਖਾ ਸਕਦਾ, ਮਰ ਜਾਏਗਾ, ਛਤਰੀ ਮੰਗੇਗਾ। ਅੱਜ ਸਾਡੀ ਕੌਮ ਵਿੱਚ ਵੀ ਥਾਂ ਥਾਂ ਤੇ ਮੰਗਣ ਦਾ ਸੁਭਾਅ ਪੈਦਾ ਹੋ ਗਿਆ। ਛਤਰੀਆਂ ਦੀ ਹੋਵੇ ਕੌਮ ਤੇ ਠੂਠੇ ਫਿਰਕੇ ਫਿਰਕੇ ਦਰ ਦਰ ਮੰਗਦੀ ਫਿਰਦੀ ਹੋਵੇ, ਸਾਡੇ ਵੀ ਬੜੀ ਸ਼ਰਮ ਦੀ ਗੱਲ ਹੈ। ਸਾਡੇ ਕੋਲ ਇਤਨਾ ਧਨ ਹੁੰਦਿਆਂ ਹੋਇਆ 100 ਕਰੋੜ ਤੋਂ 70 ਲੱਖ ਰੁਪਈਏ ਉੱਤੇ ਹੋਣ, ਇਹ ਸਾਡਾ ਕੱਲਾ ਗੁਰਦੁਆਰਿਆਂ ਦਾ ਧਨ ਧਰਮ ਦੇ ਨਾਂ ਤੇ ਆਇਆ ਲੋਕਾਂ ਦਾ ਦਿੱਤਾ ਧਨ ਹੋਵੇ, ਤੇ ਅੱਜ ਸਾਡੇ ਕੋਲ ਧਰਮ ਦਾ ਕੰਮ ਕਰਨ ਲਈ ਉਹਦੇ ਚ ਕੁਛ ਨਾ ਬਚਦਾ ਹੋਵੇ। ਇਉਂ ਸਾਸ ਜੀ ਕਲਯੁਗ ਦੇ ਲੱਛਣ ਨਹੀਂ ਤੌਰ ਕੀ ਹੈ, ਮੰਗਣ ਦੀ ਲੋੜ ਕੀ ਹੈ। ਦਸੌਂਕ ਸਾਰਿਆਂ ਨੂੰ ਦੇਣ ਦਾ ਹੁਕਮ ਹੈ, ਪਰ ਹੌਲੀ ਹੌਲੀ ਸਮਾਂ ਐਸਾ ਆ ਜਾਣਾ। ਗੁਰੂ ਕਹਿ ਰਹੇ ਹੋ ਅਜੇ ਤਾਂ ਥੋੜਾ ਜਿਹਾ ਵਿਸ਼ਵਾਸ ਬਣਿਆ ਹੋਇਆ ਹੈ, ਇਹ ਭਰੋਸਾ ਹੈ ਵੀ ਇਹ ਧਰਮ ਦੇ ਲੇਖੇ ਲਾਏਗਾ, ਇਹ ਸੋਚ ਕੇ ਅਸੀਂ ਕਿਸੇ ਦੇ ਹੱਥ ਫੜਾ ਦਿੰਦੇ, ਇਹ ਸਮਝ ਕੇ ਅਸੀਂ ਗੋਲਖ ਵਿੱਚ ਪਾ ਦਿੰਦੇ ਹਾਂ ਕਿ ਗੋਲਖ ਧਰਮ ਦੇ ਨਾਮ ਤੇ ਵਧਦੀ ਜਾਏਗੀ। ਜਦੋਂ ਹੌਲੀ ਹੌਲੀ ਇਹ ਸਭ ਕੁਛ ਨੰਗਾ ਹੁੰਦਾ ਜਾਏਗਾ, ਇਹ ਲੋਕਾਂ ਦੀ ਰੁਚੀ ਮਿਟ ਜਾਏਗੀ, ਅਖੀਰ ਨੂੰ ਲੋਕ ਆਪਣੇ ਹੱਥੀਂ ਦਾਨ ਕਰਨਾ, ਆਪਣੇ ਹੱਥੀਂ ਲਾਉਣਾ ਪਸੰਦ ਕਰਨ, ਕਿਉਂਕਿ ਐਸੇ ਤੂਫਾਨ ਕਰਦੇ ਆ। ਗੁਰੂ ਸਾਹਿਬ ਕਿਰਪਾ ਕਰਨ, ਇਹੋ ਜਿਹੀਆਂ ਕਥਾਵਾਂ ਪਹਿਨ ਔਰ ਧਰਮ ਨੂੰ ਦੂਰ ਕਰਨ ਵਾਸਤੇ ਹਨ। ਇਹ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ। ਕਹਿੰਦੇ ਪਰ ਤਿਆ ਰਾਜੇ ਘਰ ਘਰ ਜਾ ਕੇ ਜਹ ਤਹਿ ਬੋਲਣ, ਜਿੱਥੇ ਕਿੱਥੇ ਬੋਲਦੇ ਫਿਰਨਗੇ। ਰਹਿ ਰਹਿ ਬੋਲੇ, ਠਹਿਰ ਠਹਿਰ ਕੇ ਬੜਾ ਟਕਾ ਟਕਾ ਕੇ ਤੇ ਲੋਕਾਂ ਦੇ ਵਿੱਚ ਇਹ ਦਿਖਾ ਕੇ ਵੀ ਬੋਲਦੇ ਬੋਲਦੇ ਗਿਰਤੀ ਚੜ ਗਈ ਤਾਂ ਤੇ ਇਉਂ ਠਹਿਰ ਠਹਿਰ ਕੇ ਬੋਲਣ। ਇੱਕ ਪਖੰਡ ਦਾ ਬੋਲਣ ਵਾਲਿਆਂ ਦੀ ਗੱਲ ਧਰਮੀ ਮੁਕਤੀ ਪਾ ਕੇ ਐਸਾ ਕਰਨ। ਇੱਕ ਥਾਂ ਤੇ ਸਿੱਖੋ ਸਤਜੀ ਕੀਰਤਨ ਕਰਨ, ਕਿਤੇ ਕੀਰਤਨ ਕਰਨ ਤੋਂ ਪਹਿਲਾਂ ਸੁੱਖਾ ਵਾਲਾ ਪੀ ਗਏ, ਇਹ ਥੀਮ ਫੂਮ ਵਾਲੀ ਖਾ ਗਏ, ਨਸ਼ੇ ਹੀ ਸੁਭਾਸ ਮਰੇਲਕੋਟਲੇ ਦੀ ਗੱਲ ਹੈ। ਉਹ ਜਦੋਂ ਕਿਤੇ ਗੁਰਸਤੋਤਰ ਪੜ੍ਹਨ ਲੱਗੇ, ਗੁਰਸਤੋਤਰ ਪੜ੍ਹਦਿਆਂ ਕਿਤੇ ਮੈਕ ਦੇ ਨਾਲ ਸਿਰ ਜਾ ਲੱਗਿਆ, ਉਹ ਨੀਂਦ ਸਭ ਹੀ ਐਸੀ ਨਿਕੰਮੀ ਦੇਖੀ ਤੇ ਨੀਂਦ ਨੇ ਪਹਿਰਾ ਕਰ ਦਿੱਤਾ। ਧਰਮਰਾਜ ਦੀ ਪੁੱਤਰੀ ਕਹਿੰਦਾ ਖਾਲਸਾ ਨੀਂਦ। ਉਹ ਸੰਤ ਜੀ ਦੀ ਕਿਤੇ ਸਮਾਧੀ ਲੱਗ ਗਈ, ਸੌ ਗਿਆ ਸਮਝ ਲਓ ਸਮਾਧੀ ਹੁਣ ਕੀ ਹੈ। ਇਹ ਜਿਸ ਵੇਲੇ ਸਮਾਧੀ ਲੱਗੀ, ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ ਕਹਿ ਕੇ ਮੈਕ ਦੇ ਨਾਲ ਸਿਰ ਲੱਗ ਗਿਆ। ਇਹ ਸੰਤ ਜੀ ਸੌ ਗਏ ਸੀ, ਲਗਭਗ 15 ਮਿੰਟ ਨਾਲ ਸਮਾਧੀ ਹੋਈ। 15 ਮਿੰਟ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਵੀ ਅਸੀਂ ਅਕਲ ਦੇ ਇੰਨੇ ਅੰਨੇ ਹੋ ਗਏ ਹਾਂ, ਇਹ ਨਹੀਂ ਸੋਚਿਆ ਵੀ ਇਹ ਕੀਰਤਨ ਕਰਨ ਵਾਲੇ ਦਾ ਨਸ਼ਾ ਖਾਦਾ ਹੋ। ਜਿਉਂਦਿਆਂ ਰਹਿਣਗੇ ਦੀਆਂ ਭੈਣਾਂ ਇਹ ਰੱਬ ਬਣਾਉਣ ਵਾਲੀਆਂ, ਜਿਹੜੀਆਂ ਪਖੰਡ ਕਰਨ ਵਾਲਿਆਂ ਨੂੰ ਵੀ ਟੀਸੀ ਤੇ ਜਾੜ ਦੇਣ, ਇਹ ਬੈਠੀਆਂ ਕਰਨ ਧੰਨ ਮਾਰ ਆ ਕੇ ਤੇ ਸੰਤ ਦਾ ਸੱਚਖੰਡ ਚਲੇ ਗਏ। ਜਿਉਂਦੇ ਜਾਗਦੇ ਹੋਏ ਸੱਚਖੰਡ ਹੀ ਵਿਚਾਰਦਾ। ਉਹਦਾ ਘਰਾੜਾ ਬੱਚਾ ਸੁਣਦਾ 3 ਕਿਲੋਮੀਟਰ ਤੇ, ਕਹਿੰਦੇ ਸੱਚਖੰਡ ਚਲੇ ਗਏ। ਉਹ ਜਿਸ ਵੇਲੇ ਫਿਰ ਉਹਨੂੰ ਆਈ ਜਾਗ, ਉਹਨੇ ਫਿਰ ਧੰਨ ਹੈ ਧੰਨ ਹੈ ਧੰਨ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ, ਵਿਚਾਲੇ ਆ ਕੇ ਗੁਰੂ ਛੱਡ ਗਿਆ। ਜੇ ਤਾਂ ਉਹਨਾਂ ਨੂੰ ਪਤਾ ਲੱਗਦਾ, ਉਹ ਬਾਅਦ ਕਿਤੇ ਨਾਲ ਦੇ ਨੇ ਕਹਿਤਾ ਵੀ ਮਹਾਰਾਜ ਜੀ ਗੁਰਸਤੋਤਰ ਠੀਕ ਨੀ ਪੜ੍ਹ ਹੋਇਆ। ਕਹਿੰਦੇ ਤੈਨੂੰ ਬਹੁਤ ਅਕਲ ਹੈ, ਕਿਵੇਂ ਨੀ ਪੜ੍ਹ ਬੈਠੇ? ਉਹ ਕਹਿੰਦੇ ਜੀ 8 ਗੁਰੂਆਂ ਦਾ ਨਾਂ ਰਹਿ ਗਿਆ। ਉਹ ਕਹਿੰਦੇ ਗੁਰੂ ਸਾਰੇ ਇੱਕੋ ਹੀ, ਗੁਰੂ ਨਾਨਕ ਕਹਿੰਦਾ ਸਾਰੇ ਕਹਿ ਗਏ, ਕਮਲ ਨੀ ਘੁੱਟ ਜਾਂਦਾ। ਇਉਂ ਸਾਸ ਜੀ ਠਹਿਰ ਠਹਿਰ ਕੇ ਬੋਲਣਾ ਆ ਲੱਛਣ ਹੈ, ਇਹ ਦਸਮ ਪਾਤਸ਼ਾਹ ਦਾ ਲੱਛਣ ਲਿਖਿਆ। ਅਟਕ ਅਟਕ ਕੇ ਬੋਲਣ ਵੀ ਲੋਕ ਰੱਬ ਬਣਾ ਲੈਣਗੇ, ਚੱਲ ਪਏ ਕਹਿੰਦੇ ਹੋਰ ਖਬਰਾਂ ਕਹਿਣਾ ਤੇ ਹੋ ਗਏ, ਇਸ ਤਰ੍ਹਾਂ ਸ਼ੁਰੂ ਹੋ ਗਿਆ ਇਹਦੇ ਵਕਤ। ਇਸ ਪ੍ਰਕਾਰ ਠਹਿਰ ਠਹਿਰ ਕੇ ਲੋਕਾਂ ਚ ਪ੍ਰਭਾਵ ਦੇ ਕਰਕੇ ਬੋਲਣਗੇ ਜੀ
ਧਨ ਨਹੀਂ ਛੋੜੇ,
ਧਨ ਨਹੀਂ ਛੱਡਣਗੇ। ਚੋਰਾ ਮਾਂ ਰਾਤ ਦੇ ਸਮੇਂ ਲੋਕਾਂ ਦੇ ਘਰ ਸਭ ਤੇ ਪਾੜ ਮਾਰਿਆ ਕਰਨਾ, ਤੇ ਇਸ ਪ੍ਰਕਾਰ ਧਨ ਛੱਡਣਾ ਵੀ ਲੋਕਾਂ ਦੇ ਕੋਲ, ਲੋਕਾਂ ਚ ਲੜਾਈਆਂ ਆਉਂਦੀਆਂ ਕਰਨ। ਜੇ ਭਾਈ ਨੀ ਧਨ ਦੇਊਗਾ ਤਾਂ ਬੀਬੀਆਂ ਨੂੰ ਲਿਆ ਕਰਨਾ, ਬੀਬੀਆਂ ਦੇ ਕੋਲੋਂ ਧਨ ਲਿਆ ਜੇ ਭਾਈਆਂ ਦੇ ਛਿੱਤਰ ਖੋਲ ਲਏ, ਲੜਾਈਆਂ ਗ੍ਰਸਤੀਆਂ ਦੇ ਘਰ ਵਿੱਚ ਹੋਣ, ਤੇ ਧਨ ਛੱਡਣਾ ਵੀ ਕਿਸੇ ਢੰਗ ਨਾਲ ਮਿਲਿਆ। ਇਸੇ ਕਰਕੇ ਪਖੰਡੀ ਲੋਕਾਂ ਦੇ ਦੋਹਰੇ ਬਣੇ, ਕਹਿੰਦੇ ਚੇਲਾ ਚੂਲਾ ਕਵੀ ਨਾ ਮੂੰਹ। ਉਹ ਕਹਿੰਦੇ ਤਾਂ ਨਿਕੰਮੇ ਬੰਦੇ ਨੇ ਚੇਲਾ ਹੀ ਨੀ ਬਣਾਉਣਾ ਚਾਹੀਦਾ ਇੱਕ ਪੁੰਡ ਦੇ, ਤੇ ਹੋਰ ਕੀ ਬਣਾਉਣਾ ਚਾਹੀਦਾ? ਕਹਿੰਦਾ ਚੇਲਾ ਚੂਲਾ ਕਵੀ ਨਾ ਮੂੰਹ, ਜਦ ਮੂੰਹ ਤਬ ਚੇਲੀ, ਖਾਣ ਪੀਣ ਤੋਂ ਭੋਜਨ ਲਿਆ ਤੇ ਕਦੋਂ ਨਾ ਆਏ ਪੱਕੇ, ਭਾਵਨਾ ਬੀਬੀਆਂ ਜ਼ਿਆਦੇ ਹੁੰਦੀ। ਇਸ ਕਰਕੇ ਪਖੰਡੀ ਲੋਕ ਇਉਂ ਕਮਾਈਆਂ ਕਰਕੇ ਜਿਹੜਾ ਦਿਨ ਰਾਤ ਜਿੰਦ ਵਾਹ ਕੇ ਧਨ ਕਮਾਇਆ, ਇਸ ਪ੍ਰਕਾਰ ਨੂੰ ਲੁੱਟ ਕੇ ਲੈ ਜਾਇਆ ਕਰਨਗੇ ਚੋਰਾਂ ਦੀ ਤਰ੍ਹਾਂ। ਕਈ ਲੋਕ ਇੱਥੇ ਤੱਕ ਆ ਜਾਣਗੇ, ਇਨਸਾਨ ਦਾ ਇਨਸਾਨ ਬੈਰੀ ਬਣ ਜਾਏਗਾ, ਇੱਕ ਦੂਜੇ ਨੂੰ ਸੁੱਕ ਕੇ ਮਾਰਨਗੇ ਵੀ ਪਤਾ ਨਾ ਲੱਗੇ ਕੌਣ ਮਰ ਗਿਆ, ਇਹ ਹਾਲਤ ਹੋ ਜਾਣੀ ਹੈ। ਜਦੋਂ ਧਰਮ ਛੁੱਟ ਜਾਏਗਾ, ਇਹੋ ਜਿਹਾ ਕਰਮ ਫੈਲ ਜਾਏਗਾ, ਤੇ ਆਹ ਪਾਣਾ ਭਾਈ ਹੁਣ ਬਚਾ ਲਿਓ ਆਪਣੇ ਜੇ ਨਿਆਣਿਆਂ ਨੂੰ ਬਚਾ ਹੁੰਦਾ। ਇਹ ਕਲਯੁਗ ਦੇ ਸਮੇਂ ਦੇ ਲੱਛਣ, ਕਹਿੰਦੇ ਮਤ ਪਿਤ ਭਰਮ ਹੈ, ਕੀ ਹੋਏਗਾ? ਕਹਿੰਦੇ ਮਾਂ ਤੇ ਪਿਓ ਪੁੱਤਰਾਂ ਦੇ ਮਗਰ ਫਿਰਨਗੇ, ਮਤ ਪਿਤ ਭਰਮ ਹੈ, ਤੇ ਫਿਰ ਕਹਿੰਦੇ ਧਸਤ ਨਾ ਧਰਮ ਹੈ, ਨਿਆਣੇ ਧਰ ਨਹੀਂ ਬਣਗੇ, ਮਾਂ ਦੇ ਮਗਰ ਮਗਰ ਫਿਰਨਗੇ, ਪੁੱਤ ਘਰ ਆ ਜਾ, ਉਹ ਕਹਿਣਗੇ ਮੈਂ ਕੀ ਲੈਣਾ ਤੇ ਤੁਹਾਡੇ ਤੇਰੇ ਘਰ ਤੋਂ ਚੱਕੀ ਬਣ। ਇਹ ਹਾਲਤ ਬੱਚਿਆਂ ਵਿੱਚ ਹੋ ਜਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਖਾਲਸੇ ਨੂੰ ਸੁਚੇਤ ਕਰਨ ਵਾਸਤੇ ਵੀ ਆਪਣੇ ਬੱਚਿਆਂ ਨੂੰ ਸਮਝ ਲਿਓ, ਕਲਯੁਗ ਦੇ ਪ੍ਰਤੀ ਹਵਾ ਤੋਂ ਬਚਾਉਣਾ ਹੈ ਤਾਂ ਕਲਯੁਗ ਅੰਦਰ ਨਹੀਂ ਭਰ ਸਕਦਾ ਜਿੱਥੇ ਗੁਰੂ ਨਾਨਕ ਦੀ ਗੱਲ ਹੁੰਦੀ ਹੈ। ਇਹ ਵੀ ਤਾਂ ਹੈ ਗੱਲ, ਗੁਰੂ ਨਾਨਕ ਸਾਹਿਬ ਦੀ ਸਾਖੀ ਤੁਸੀਂ ਸਾਰੇ ਜਾਣਦੇ ਹੋ ਕਿ ਕਲਯੁਗ ਮਿੰਨਤਾਂ ਕਰਦਾ। ਮਹਾਰਾਜ ਕਹਿੰਦੇ ਜਿੱਥੇ ਮੇਰੇ ਸਿੱਖ ਬਾਣੀ ਪੜ੍ਹਨਗੇ ਮਿਲ ਕੇ ਕਥਾ ਕੀਰਤਨ ਕਰਨਗੇ, ਤੂੰ ਅੰਦਰ ਨਹੀਂ ਹੋਣਾ, ਜੁੜਿਆ ਖੜਨਾ। ਜੇ ਬੱਚਿਆਂ ਨੂੰ ਆਦਤ ਬਣਾਓਗੇ ਤੇ ਲਿਆਉਣਗੇ, ਜੇ ਬੱਚਿਆਂ ਨੂੰ ਇਸ ਥਾਂ ਤੇ ਰੁਚੀ ਜਗਾਓਗੇ ਤਾਂ ਕਲਯੁਗ ਤੋਂ ਬਚ ਜਾਣਗੇ। ਬੱਚੇ ਗੁਰੂ ਨਾਨਕ ਦੇ ਪਹਿਰੇ ਵਿੱਚ ਆ ਜਾਣਗੇ। ਗੁਰੂ ਨਾਨਕ ਦੀ ਗੋਦ ਵਿੱਚ ਆਏ ਨੂੰ ਕਲਯੁਗ ਕੀ ਕਰੂਗਾ? ਕਲਯੁਗ ਦੇ ਵਿੱਚ ਵੀ ਸਤਯੁਗ ਦੀ ਅੰਸਰ ਹੋਊਗੀ, ਜਿੱਥੇ ਸੱਚ ਦੀ ਅੰਸ ਹੈ ਉੱਥੇ ਸਤਯੁਗ। ਇਸ ਪ੍ਰਕਾਰ ਦੀ ਸੰਸਾਰ ਦੀ ਹਾਲਤ ਤੇ ਮਾਂ ਪਿਓ ਮਗਨ ਵਾਲੇ ਫਿਰਨਗੇ ਤੇ ਧਰਤ ਨਾਲ ਘਰ ਦੇ ਨਿਆਣੇ ਘਰ ਨਹੀਂ ਬਣਨਗੇ, ਘਰ ਛੱਡ ਕੇ ਚਲੇ ਜਾਇਆ ਕਰਨਗੇ। ਮਾਂ ਪਿਓ ਲੋਚਦੇ ਰਹਿ ਜਾਣਗੇ, ਪੁੱਤਰਾਂ ਨੂੰ ਯਾਦ ਕਰਨਗੇ ਤੇ ਪੁੱਤਰ ਦੀਆਂ ਮਾਂ ਪਿਓ ਨੂੰ ਯਾਦ ਨਹੀਂ ਕਰਨਗੇ।
ਸਿੱਖ ਮੁੱਖ ਮੋਵੈ ਤਤ ਨਿਰ ਪਛੋਵੈ,
ਸਿੱਖ ਗੁਰੂ ਤੋਂ ਮੋਹ ਮੋੜ ਲੈਣਗੇ, ਗੁਰੂ ਤੋਂ ਬੇਮੁਖ ਹੋ ਜਾਣਗੇ, ਫਿਰ ਸੇਵਕ ਰਾਜੇ ਨੂੰ ਛੱਡ ਜਾਣਗੇ। ਇਸਤਰੀਆਂ ਪਤਨੀਆਂ ਨੂੰ ਤਿਆਗ ਦੇਣਗੀਆਂ, ਭਾਵ ਇਸਤਰੀਆਂ ਜਿਹੜੀਆਂ ਨੂੰ ਆਪਣੇ ਪਤੀਆਂ ਨੂੰ ਤਿਆਗ ਦੇਣਗੀ, ਪਤਨੀਆਂ ਆਪਣੇ ਪਤੀਆਂ ਨੂੰ ਦੋਨਾਂ ਪਾਸੇ ਸਮਾਨ ਕਰਨਗੇ। ਯਾਨੀ ਕਲਯੁਗ ਦੇ ਸਮੇਂ ਵਿੱਚ ਜਿਤਨਾ ਪਰਿਵਾਰ ਛੱਡ ਛਡਾਈ ਦਾ, ਜਿਵੇਂ ਤੂੰ ਤੁਸੀਂ ਆਪਾਂ ਸਿੱਧੇ ਸ਼ਬਦਾਂ ਪਿੱਛੇ ਇਸਲਾਮੀ ਸ਼ਬਦ ਤਲਾਕ ਹੈ, ਇਹ ਗੁਰਬਾਣੀ ਵਿੱਚ ਛੁੱਟਣ ਸ਼ਬਦ ਹੈ, ਇਹ ਤੇ ਤੁਸੀਂ ਡਾਇਵੋਰਸ ਕਹਿ ਦਿੰਦੇ ਹੋ। ਇਹ ਜਿਹੜਾ ਪਰਿਵਾਰ ਕਲਯੁਗ ਦੇ ਵਿੱਚ ਹੀ ਜਾ ਰਿਹਾ ਪਿਛਲੇ ਯੁਗਾਂ ਦੇ ਵਿੱਚ, ਕਲਯੁਗ ਦੇ ਸ਼ੁਰੂ ਵਿੱਚ ਦੇਖੋ, ਜੇ ਕਿਸੇ ਨੂੰ ਕੋਹੜੀ ਪਤੀ ਮਿਲ ਗਿਆ ਹੈ, ਕੋਹੜੀ ਪਤੀ ਮਿਲਣ ਤੋਂ ਵੀ ਉਹਦੇ ਸਪਨੇ ਇਹ ਉਹਨੂੰ ਕੋਹੜ ਨੂੰ ਸਵੱਛ ਕਰਕੇ ਰਾਜ ਦਵਾ ਦਿੱਤਾ। ਰਾਜ ਬੀਬੀ ਰਜਨੀ ਦੀ ਸਾਥੀ ਸਮਝੋ, ਲੱਭ ਕੇ ਕੋਹੜੀ ਪਤੀ ਬੰਦਾ ਪਿਓ ਨੇ ਬੰਦਾ ਕਿਹਾ ਸਵੀਕਾਰ ਹੈ ਬੇਟਾ, ਜੇ ਮੇਰੇ ਕਰਮਾਂ ਚ ਥੋੜਾ ਲਿਖਿਆ ਹੈ ਸਾਸ ਜੀ, ਕਿਤੇ ਬੀਬੀ ਰਜਨੀ ਦੀ ਸਾਖੀ ਧਿਆਨ ਨਾਲ ਸੁਣ, ਇੱਕ ਰਾਜੇ ਦੀ ਹੋਵੇ ਧੀ ਤੇ ਕੋਹੜੀ ਮਿਲ ਗਿਆ ਪਤੀ, ਉਹਨੂੰ ਟੋਕਰੇ ਪੰਜ ਸਿਰ ਤੇ ਰੱਖਿਆ, ਪਹਿਲਾਂ ਰੋਟੀ ਕੋਹੜੀ ਨੂੰ ਖਵਾਉਂਦੀ ਆ, ਬਾਅਦ ਚ ਕਰਦੀ। ਕਹਿੰਦੀ ਮੇਰਾ ਧਰਮ, ਉਹ ਰੋਂਦਾ, ਉਹ ਕਹਿੰਦਾ ਤੂੰ ਮੈਨੂੰ ਕਿਸੇ ਦੂਰ ਕਰਦੇ ਛੱਡ ਦੇ, ਇਹਦੀ ਇਹੀ ਜਿਹੀ ਜਵਾਨੀ ਜਿੰਨੀ ਕਲਪਨਾ ਉਹ ਪਿੰਗਲਾ ਕਰਦਾ ਹੈ ਉਹਦਾ ਮਨ ਸ਼ਾਂਤ ਹੈ, ਉਹਦੇ ਕਿ ਤੁਸੀਂ ਇਹੋ ਜਿਹੀਆਂ ਕਿਉਂ ਗੱਲਾਂ ਕਰਦੇ। ਉਹ ਕਹਿੰਦਾ ਮੇਰਾ ਤੇ ਕਦੇ ਕਦੇ ਜੀ ਕਰਦਾ ਕਿ ਮੈਂ ਮਰ ਜਾਵਾਂ, ਪਰ ਮੇਰੇ ਕੋਲ ਮਰਨ ਦਾ ਵੀ ਕੋਈ ਸਾਧਨ ਨਹੀਂ। ਫਿਰ ਰਜਨੀ ਰੋਂਦੀ ਹੈ, ਕਹਿੰਦੀ ਮੈਨੂੰ ਵਿਧਵਾ ਬਣਾਉਣਾ ਚਾਹੁੰਦਾ, ਮੈਨੂੰ ਸੰਸਾਰ ਦਾ ਕੋਈ ਸੁੱਖ ਨਹੀਂ ਚਾਹੀਦਾ, ਤੂੰ ਚਾਹੀਦਾ। ਜ਼ਿੰਦਗੀ ਭਰ ਤੈਨੂੰ ਮੰਗ ਕੇ ਖਵਾ ਸਕਦੀ ਹਾਂ, ਲੇਕਿਨ ਧਨ ਨਹੀਂ ਖਵਾ ਸਕਦਾ। ਉਹਦੇ ਧਨ ਨੇ ਰੰਗ ਲੈਂਦਾ, ਅੰਮ੍ਰਿਤਸਰ ਸਾਹਿਬ ਤੀਰਥ ਪ੍ਰਗਟ ਹੋਇਆ, ਇਹ ਅਨੇਕਾਂ ਲੋਕਾਂ ਦੇ ਕਸ਼ਟ ਦੂਰ ਕਰਨ ਵਾਲਾ, ਉਹ ਦੁੱਖ ਭਜਨੀ ਨੂੰ ਸਾਰੀ ਦੁਨੀਆਂ ਯਾਦ ਰੱਖੂਗੀ ਜੋ ਬਦਲ ਜਾਣਗੇ। ਬੀਬੀ ਰਜਨੀ ਦਾ ਨਾਮ ਰਹੇ, ਧਰਮੀ ਔਰਤ ਦਾ ਨਾਮ ਰਹੇਗਾ ਉਸ ਧਰਮ। ਇਸ ਪ੍ਰਕਾਰ ਸਾਸ ਜੀ ਕਿ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਧਰਮ ਨੇ ਰੰਗ ਲੈਂਦਾ ਤਾਂ ਮੁੜ ਕੇ ਰਾਜ ਮਿਲ ਗਿਆ ਪੱਟੀ ਦਾ। ਪੱਟੀ ਦਾ ਰਾਜਾ ਵੀ ਉਹੀ ਬਣਿਆ ਨਾ ਮੁੜ ਕੇ ਦੋਨੇ ਚਾਹੁੰਦੇ ਥਾਂ। ਸੋ ਇਸ ਪ੍ਰਕਾਰ ਕਹਿੰਦੇ ਇਹ ਹੱਥ ਹੋ ਜਾਣੇ ਤਜ ਤਰਿਆ ਭਰਤਾ, ਇਸਤਰੀਆਂ ਆਪਣੇ ਭਰਤਾ ਪਤੀ ਨੂੰ ਤਜ ਦੇਣਗੀਆਂ ਤੇ ਵਿਸਰੋ ਕਰਤਾ ਪਰਮਾਤਮਾ ਦਾ ਭੁੱਲ ਹੀ ਜਾਊਗਾ ਨਾ ਸਾਰਿਆਂ। ਇਹ ਹੱਥ ਹੋ ਜਾਣੀ
ਹੈ,
ਨਵੇਂ ਨਵੇਂ ਕਰਮਾਂ ਦੇ ਵਿੱਚ ਬੜੇ ਧਰਮ ਬਣ ਜਾਣਗੇ, ਸਾਰਾ ਜਗ ਪਾਪੀ ਹੋ ਜਾਏਗਾ ਤੇ ਕਿਤੇ ਵੀ ਕੋਈ ਜਾਪ ਜਪਣ ਵਾਲਾ ਨਜ਼ਰ ਨਹੀਂ ਆਏਗਾ। ਇਸ ਪ੍ਰਕਾਰ ਦੇ ਸਾਰੇ ਪਾਪ ਇੰਨਾ ਫੈਲਿਆ ਪਾਪੀ ਦੇ ਸੁਣ, ਪ੍ਰਭੂ ਚਿੰਤਨ ਕਰਨ ਵਾਲਾ ਕੋਈ ਵੀ ਨਹੀਂ ਹੋਵੇਗਾ। ਇਸੇ ਲਈ ਫਿਰ ਕੀ ਹੋਊਗਾ, ਤਦਕ ਮਹਾਨ ਸਥਾਨੇ, ਲੋਕਾਂ ਚ ਨਹੀਂ, ਲੋਕਾਂ ਦੇ ਵਿੱਚ ਕ੍ਰੋਧ ਦੀ ਅੰਸ ਵੱਧ ਹੈ, ਕ੍ਰੋਧੀ ਹੋ ਜਾਣਗੇ ਲੋਕੀ। ਬੜੇ ਭਾਰੀ ਵਿਚਾਰੀ ਹੋ ਜਾਣਗੇ ਤੇ ਪਰਾਈਆਂ ਇਸਤਰੀਆਂ ਦੇ ਗਮ ਕਰਨ ਵਾਲੇ ਤੇ ਪਰਾਈਆਂ ਤੇ ਇਸਤਰੀਆਂ ਪਰਾਏ ਪੁਰਸ਼ਾਂ ਦੇ ਸੰਗ ਕਰਨ ਵਾਲੀਆਂ ਹੋ ਜਾਣਗੀਆਂ, ਦੇਵਤਾ ਦੇ ਬਜ਼ੁਰਗਾਂ ਦੀ ਮਾਨਤਾ ਨਹੀਂ ਕਰਨਗੇ। ਆਪਣੇ ਆਪ ਨੂੰ ਉੱਤਮ ਪਾਉਣਗੇ ਪਰ ਪਾਪਾਂ ਦੇ ਭਰੇ ਹੋਣਗੇ, ਵਿੱਚੋਂ ਉੱਪਰ ਦੇ ਚੰਗੇ ਦਿਸਣਗੇ। ਤੇ ਆਹ ਵੀ ਲੱਛਣ ਸ਼ੁਰੂ ਹੋ ਗਿਆ, ਤੁਸੀਂ ਵੀ ਦੇਖ ਲਓ, ਮੈਂ ਵੀ ਦੇਖ ਰਿਹਾ, ਮੈਂ ਤਾਂ ਕੀ ਗੱਲ ਦੇਖਿਆ ਹੈ, ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ। ਤ੍ਰਿਕ ਤ੍ਰਿਸਵ ਅੱਖ ਹੈ, ਕਹਿੰਦੇ ਲੋਕ ਇੱਕ ਦੂਜੇ ਨੂੰ ਧਰਕਾਰਾਂ ਪਾਉਣਗੇ ਪਰ ਜਦੋਂ ਸਾਹਮਣੇ ਹੋਊਗਾ ਕਹਿਣਗੇ ਤੇਰੇ ਵਰਗਾ ਚੰਗਾ ਬੰਦਾ ਕੋਈ ਮੁੱਖ ਪਰ ਨਹੀਂ ਭਾਸਦੇ ਮੂੰਹ ਤੇ ਨਹੀਂ ਕਹਿਣਗੇ ਕਹਿਣਗੇ ਤੂੰ ਬਹੁਤ ਚੰਗਾ ਬੰਦਾ ਜਦੋਂ ਪਿੱਠ ਮੋੜ ਲੂਗਾ ਫਿਰ ਮਹਾਰਾਜ ਕਹਿੰਦੇ ਦੇਹ ਪ੍ਰਿਸ਼ਟ ਚੜ ਗਾਲੀ ਤੇ ਗਾਲ ਨਹੀਂ ਕੱਢਣਗੇ ਨੀਂਦ ਆ ਗਿਆ ਜਾਏ ਗਾਲ ਕੱਢ ਕੇ ਜਾਪ ਕਰਨਗੇ ਫਿਰ ਇਹ ਵੀ ਇੱਕ ਤਜਮ ਦਾ ਲੱਛਣ ਹੈ ਜੇ ਦੇਖਿਆ ਜਾਏਗਾ ਬਿਨਾਂ ਕਰਮਾਂ ਤੋਂ ਕੁੱਲ ਧਰਮ ਨੂੰ ਤਿਆਗ ਕਰਕੇ ਤਰਕ ਤਾਂ ਵੀ ਕਹਾਉਣਗੇ ਕਿ ਮਾਰ ਸਕੇ ਅਸੀਂ ਬੜੇ ਚੰਗੇ ਮਨੁੱਖ ਹਾਂ ਅੰਤ ਲੋਭ ਵਿੱਚ ਪ੍ਰੀਤੀ ਹੋਏਗੀ ਇਹ ਕਿਉਂ ਕ੍ਰੋਧ ਅੰਸ਼ ਵਿੱਚ ਹੋਏਗੀ ਲੋਕਾਂ ਦੇ ਸਗਲ ਭਲ ਜਾਣਸ ਲੋਕਾਂ ਦੇ ਭਲੇ ਮਾਨਸ ਕਰਕੇ ਜਾਣੇ ਜਾਣਗੇ ਵੀ ਚੰਗੇ ਪੁਰਸ਼ ਹਨ ਤਾਂ ਵੀ ਬਿਨਾਂ ਗੱਤ ਪਾਰ ਮੁਕਤੀ ਤਾਂ ਹੋਏਗੀ ਨੀ ਚਰਤ ਬੁਰੀ ਮਤ ਬੁਰੇ ਬੁਰੇ ਪਾਪਾਂ ਵਾਲੇ ਪਾਸੇ ਨੂੰ ਮਤ ਚਲਾਇਆ ਵੱਲ ਹੋਏਗੀ ਲੋਕ ਮੋਹ ਦੇ ਬਸ ਭਾਰੀ ਲੋਕ ਮੋਹ ਬਸ ਦੇ ਵਿੱਚ ਹੋ ਜਾਣਗੇ ਭਾਵ ਉਹਨਾਂ ਦੇ ਵਿੱਚ ਲੋਭ ਤੇ ਮੋਹ ਦੀ ਬਹੁਤਤਾ ਹੋ ਜਾਏਗੀ ਕੁਝ ਵੀ ਕਰਕੇ ਨਹੀਂ ਜਾਣਗੇ ਵੀ ਮਾਂ ਪਿਓ ਦਾ ਕੋਈ ਰਿਸ਼ਤਾ ਹੁੰਦਾ ਜਮੀ ਨਹੀਂ ਜਾਣਗੇ ਇਹ ਫਿਰ ਹੋਏਗਾ ਕਿ ਲਹਿ ਕਰਨ ਤੇ ਗਾਰੀ ਘਰ ਵਾਲਿਆਂ ਤੋਂ ਗਾਲਾਂ ਵੀ ਗਾਲਿਆ ਕਰਨਗੇ ਕਹਿੰਦੇ ਕੋਈ ਨੀ ਇਹਨਾਂ ਦਾ ਸੁਭਾਅ ਹੀ ਹੈ ਘਰ ਵਾਲਿਆਂ ਤੋਂ ਗਾਲਾਂ ਵੀ ਗਾਲਣਗੇ ਉੱਥੇ ਪਟਿਆਲਾ ਜੀ ਮੈਂ ਤੁਹਾਨੂੰ ਸੁਣਾਉਣਾ ਇੱਕ ਇਹ ਉਹ ਕੀਰਤਨ ਕਰਨ ਵਾਲਾ ਸੀ ਕੀਰਤਨ ਕਰਨ ਲੱਗਿਆ ਬਾਜਾ ਵਜਾ ਰਿਹਾ ਕਿਤੇ ਘਰ ਵਾਲੇ ਸੀ ਬਾਹਰ ਕ੍ਰੋਧ ਆ ਲਏ ਉਹ ਨਿਆਣਾ ਪਿਆ ਉਹ ਜਿਹੜਾ ਨਿਆਣਾ ਬਹੁਤਾ ਤੰਗ ਨਹੀਂ ਗਿਆ ਉਹ ਕੀਰਤਨ ਸੁਣਦੀ ਸੀ ਉਹਨੇ ਅੱਤ ਕੇ ਲਿਆ ਕੇ ਨਾ ਬਾਜੇ ਦੇ ਉੱਤੇ ਬਿਠਾ ਦਿੱਤਾ ਜਾਣਾ ਕਹਿੰਦੀ ਆਪ ਤਾਂ ਕੀਰਤਨ ਕਰਦਾ ਮੈਂ ਪਰ ਕੀ ਨਿਆਣੇ ਸਾਂਭਦੀ ਆਹ ਚੱਕ ਗਈ ਉਹ ਬੱਚੇ ਨੇ ਹੁਣ ਬੱਚੇ ਨੂੰ ਕੀ ਮੂਹਰੇ ਮੈਟ ਲੱਗਿਆ ਹੋਇਆ ਗੜਬੜ ਹੋ ਗਈ ਬਹੁਤ ਸਿਰਤ ਬੈਠੀ ਸੀ ਤੇ ਉਹਨੇ ਲੈਂਦੇ ਨੇ ਉਹਨੂੰ ਘਰ ਵਾਲੇ ਨੂੰ ਤਾਂ ਪੁੱਛਣਾ ਕਿਹਾ ਬੱਚੇ ਦੇ ਮੂੰਹ ਤੇ ਚਪੇੜ ਮਾਰੀ ਅਖਰਦਾਰ ਨਾ ਦੇਖਿਆ ਜਦ ਉਹਨੇ ਚਪੇੜ ਮਾਰੀ ਬੱਚਾ ਲੱਗਿਆ ਟਿਆਂ ਟਿਆਂ ਕਰਨ ਤਿੰਨ ਤਿੰਨ ਮੀਲ ਦੀ ਆਵਾਜ਼ ਗਈ ਨਿਆਣੇ ਨੇ ਰੋਂਦੇ ਨੇ ਉਹ ਅਜੇ ਕੋਲੇ ਖੜੀ ਸੀ ਪਿੱਛ ਮੋੜੀ ਨੀ ਸੀ ਉਹਨੇ ਲੈਂਦੇ ਨੀ ਫੜਾ ਕੇ ਤੁਹਾਡੇ ਮੂੰਹ ਤੇ ਮਾਰੇ ਘਰ ਵਾਲੇ ਨੇ ਸੈਂਕੜੇ ਲੋਕਾਂ ਨੇ ਇਹ ਗੱਲ ਦੇਖਿਆ ਤੂੰ ਬਸ ਉਹ ਹੁਣ ਜਿਸ ਵੇਲੇ ਤੂੰ ਮੂੰਹ ਤੇ ਚਪੇੜ ਮਾਰੀ ਹੱਥ ਬੰਨ ਕੇ ਕਹਿੰਦਾ ਸਾਧ ਸਿੰਘ ਜੀ ਕਹਿੰਦਾ ਵੀ ਮੇਰੀ ਬੇਨਤੀ ਹੈ ਵੀ ਤੁਸੀਂ ਨਾ ਧਿਆਨ ਦਿਓ ਸਾਡੇ ਘਰ ਦਾ ਮਾਮਲਾ ਕਹਿੰਦੇ ਰਿਹਾ ਪਹਿਲੇ ਵੀ ਦਿੰਦੇ ਸਾਨੂੰ ਕੀ ਹੈ ਹੁਣ ਚਾਹੇ ਰੋਜ਼ ਪੀੜਾ ਗਾਈਗਾ ਇਹ ਤਾਂ ਗਾਲਾਂ ਤੋਂ ਵੀ ਗੱਲ ਕਰਾ ਲਾਂਗੀ ਚਾਰ ਬੰਦਿਆਂ ਚ ਔਰਤ ਚਪੇੜ ਮਾਰਦਿਆਂ ਬੰਦਾ ਕਰ ਰਿਹਾ ਮਰ ਗਏ ਹਣਕ ਨਹੀਂ ਚਪੇੜ ਮਾਰਨ ਤੱਕ ਗੱਲ ਆ ਜਾਏ ਕਿੱਥੇ ਗਿਆ ਮਤਲਬ ਕੋਈ ਕਮਜ਼ੋਰੀ ਹੋਏਗੀ ਉਸ ਇਨਸਾਨ ਵਿੱਚ ਸੋ ਇਸ ਪ੍ਰਕਾਰ ਸਾਸ ਨੇ ਚਪੇੜ ਤਾਂ ਬੰਦੇ ਨੂੰ ਨਹੀਂ ਔਰਤ ਮਾਰਨੀ ਚਾਹੀਦੀ ਔਰਤ ਤਾਂ ਮਾਰ ਕੀ ਜਾਵੇ ਪਿਆਰ ਦਾ ਰਿਸ਼ਤਾ ਹੈ ਹਰ ਸਰੀਰ ਨਾਲ ਨਾ ਛੋਟੇ ਦੋ ਅੰਗ ਇਕੱਠੇ ਮਿਲਾ ਕੇ ਔਰਤ ਤੇ ਮਰਦ ਏਕ ਜੋਤ ਦੋਏ ਮੂਰਤੀ ਧਨ ਕਰਕੇ ਹੀ ਅਸ ਇਹ ਤਾਂ ਬਹੁਤ ਹੀ ਪਿਆਰ ਦਾ ਰਿਸ਼ਤਾ ਚਪੇੜਾਂ ਵਾਲ ਪਿਆਰ ਦਾ ਰਿਸ਼ਤਾ ਕਰਦਾ ਚਪੇੜ ਤਾਂ ਕਿਤੇ ਜਿਹੜੇ ਮਾਰਨੀ ਨਹੀਂ ਕਿਸੇ ਪਿਆਰ ਬਣਾਉਣਾ ਹੈ ਹਜ਼ੂਰ ਕਹਿੰਦੇ ਨਿਜ ਨਾਰੀ ਕੇ ਸਾਥ ਨੇ ਹੋ ਤੁਮ ਨਿਤ ਬਣਾਏ ਹੋ ਪਰ ਨਾਰੀ ਕਿਸੇ ਭੂਲ ਸੁਪਰੇ ਹੁੰਦਾ ਇਹ ਰਿਸ਼ਤਾ ਹੈ ਇਸ ਪ੍ਰਕਾਰ ਕਹਿੰਦੇ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਮਾਂ ਪਿਓ ਤੋਂ ਕੋਈ ਨਹੀਂ ਕਹਾਉਣਾ ਚੱਲ ਪਿਆਰ ਸੁਣ ਇਹ ਉਹਦੇ ਸਾਡੇ ਇਲਾਕੇ ਚ ਇੱਕ ਗਰੀਬ ਜੱਟ ਨੇ ਜ਼ਮੀਨ ਜਾਣੀ ਕਰਕੇ ਇੱਕ ਬੱਚਾ ਪੜ੍ਹਾਇਆ ਸੋਹਣੀ ਚੰਗੀ ਪੋਸਟ ਤੇ ਚਲਿਆ ਗਿਆ ਗਰੀਬ ਘਰ ਦਾ ਬੱਚਾ ਸੀ ਕੁਰਸੀ ਵਧੀਆ ਬਣ ਗਈ ਤੇ ਜਦੋਂ ਅਫਸਰ ਬਣ ਗਿਆ ਕਿਤੇ ਇੱਕ ਦਿਨ ਪਿਓ ਦੇ ਮਨ ਵਿੱਚ ਆਈ ਗੱਲ ਵੀ ਮੈਂ ਮਿਲਿਆ ਵਾਂ ਉਹ ਗਿਆ ਸੂਤੇ ਮੌਕੇ ਉਸ ਵੇਲੇ ਦੇ ਕੋਲ ਢਾਣੀ ਬੈਠੀ ਸੀ ਸ਼ਰਾਬ ਸ਼ਰੂਬ ਦੀ ਗੱਲ ਤੇ ਜਿਸ ਵੇਲੇ ਉਹ ਚਲਿਆ ਗਿਆ ਤੇ ਉਹਨੇ ਜਾ ਕੇ ਬਾਹਰ ਤਲੀ ਮਾਰੀ ਤੇ ਜਦੋਂ ਤਲੀ ਮਾਰੀ ਉਹ ਨੌਕਰ ਆਇਆ ਕਹਿੰਦਾ ਕੌਣ ਹੈ ਵੀ ਦੱਸ ਕਿਹਨੂੰ ਮਿਲਣਾ ਉਹਨੇ ਨੌ ਲਿਆ ਉਹਨੇ ਨੌ ਸਿੱਧੇ ਹੀ ਲੈਣਾ ਸੀ ਪੁੱਤ ਸੀ ਉਹ ਕਹਿੰਦਾ ਤੈਨੂੰ ਬੁੜਾ ਬੋਲਣਾ ਨਹੀਂ ਹੁੰਦਾ ਕਹਿੰਦਾ ਕੀ ਗੱਲ ਤੂੰ ਮੈਨੂੰ ਬੋਲਣ ਸਿਖਾਉਣਾ ਹੈ ਤੇ ਜਾਂ ਤੂੰ ਉਸੇ ਨੂੰ ਭੇਜ ਉਹ ਡਰ ਗਿਆ ਉਹਨੇ ਜਲ ਕੋਈ ਰਿਸ਼ਤੇਦਾਰ ਨੇੜੇ ਲਿਆ ਉਹ ਆ ਗਿਆ ਉਹਨੂੰ ਦੇਖਣ ਸਾਹਿਬ ਕਹਿੰਦਾ ਤੈਨੂੰ ਕਿਹਨੇ ਸੱਦਿਆ ਸੀ ਇੱਥੇ ਬਾਪ ਨੂੰ ਆਉਣ ਲੱਗਾ ਗੇਟ ਤੇ ਖੜੇ ਕਹਿੰਦਾ ਜਾਂਦਾ ਲੱਗਾ ਘੰਟੇ ਬਾਅਦ ਉਹ ਝਿੜਕੇ ਮੋੜਦਾ ਜਿਹੜੇ ਉਹਦੇ ਨਾਲ ਸੀ ਸ਼ਰਾਬ ਪੀਣ ਵਾਲੇ ਕਹਿੰਦੇ ਸਰਦਾਰ ਜੀ ਕੌਣ ਸੀ ਕਹਿੰਦੇ ਨੌਕਰ ਸੀ ਸਾਡਾ ਸੁਨੇਹਾ ਲੈ ਕੇ ਆਇਆ ਸੀ ਪਿੰਡ ਬਾਪ ਨੂੰ ਕਹਿੰਦਾ ਨੌਕਰ ਸੀ ਜਿਸ ਬਾਪ ਨੇ ਜ਼ਮੀਨ ਗਹਿਣੇ ਕਰ ਦਿੱਤੀ ਪੁੱਤ ਨੂੰ ਪੜ੍ਹਾਉਣ ਵਾਸਤੇ ਤੇ ਉਹ ਡਰ ਕੇ ਆਇਆ ਕਹਿੰਦਾ ਮੇਰਾ ਨੌਕਰ ਸੀ ਕਹਿੰਦਾ ਤੁਹਾਡੇ ਦਾ ਸੁਨੇਹਾ ਲੈ ਕੇ ਆਇਆ ਇਹ ਕਲਯੁਗੀ ਤਾਂ ਹੋਰ ਕੀ ਹੈ ਭਾਈ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਤੇ ਪਿਓ ਨੂੰ ਉਹ ਸੁਣਨਗੇ ਕਿੰਨੀ ਵੱਡੀ ਕੁਰਬਾਨੀ ਹੈ ਮਾਂ ਤੇ ਪਿਓ ਦੀ ਪੀੜਾ ਸਹੇ ਜਣੇ ਪੁੱਤ ਪਿਆਰੇ ਤੇ ਭਾਈ ਗੁਰਦਾਸ ਨੂੰ ਪੁੱਛੋ ਉਹ ਕਹਿੰਦਾ ਦੇਖੀ ਕਿਤੇ ਜੰਮੇ ਸਾਈ ਵਸਾਰਿਆ ਵੀ ਹੋਇਆ ਮਾਂ ਪਿਓ ਵਸਾਰੇ ਜੰਮਣ ਲੱਗੇ ਤਾਂ ਇੱਕ ਗਲਤੀ ਤੇਰੇ ਕੋਲ ਹੋ ਗਈ ਸੀ ਕਿਤੇ ਵਿਆਹ ਵੇਲੇ ਦੂਜੀ ਗਲਤੀ ਨਾ ਕਰ ਲਈ ਜੰਮਣ ਵੇਲੇ ਗਲਤੀ ਇਹ ਹੋਈ ਲਿਪ ਛੁਟਕੀ ਲੱਗੀ ਕ੍ਰਿਸ਼ਨਾ ਇਹ ਵਿਆਹ ਦੇ ਵੇਲੇ ਕਿਤੇ ਮਾਂ ਪਿਓ ਵੱਲੋਂ ਉਹਨਾਂ ਟੁੱਟ ਜਾਏ ਮਾਂ ਪਿਓ ਛੱਡ ਵੱਡੇ ਹਥਿਆਰੇ ਵੱਡੀ ਹਥਿਆਰ ਜਿਹੜੇ ਮਾਂ ਪਿਓ ਨੂੰ ਤਿਆਗ ਦੇਣ ਸੇਵਾ ਕਰੋ ਆਪਣੀ ਤੀਰਥ ਤੁਹਾਡੇ ਕੋਲ ਤੇ ਨਿਰਾਦਰ ਨਾ ਕਰੋ ਜੇ ਕਿਸੇ ਕਾਰਨ ਮਾਂ ਬਾਪ ਦਾ ਸੁਭਾਅ ਨਹੀਂ ਮਿਲਦਾ ਜਾਂ ਮਰਮਤੀ ਹੈ ਤਾਂ ਵੀ ਬੁਰਾ ਨਹੀਂ ਆ ਸਕਦੇ ਤੁਸੀਂ ਰਿਸ਼ਤੇ ਹੀ ਐਸਾ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਸਤਿਗੁਰੂ ਮਹਾਰਾਜ ਕਹਿੰਦੇ ਤੇ ਆਪਣੇ ਮਾਂ ਪਿਓ ਦਾ ਆਦਰ ਨਹੀਂ ਕਰਨਗੇ
ਦੇਖਿਓ ਤੇ ਜੇ ਕਰਨੀ ਤੇ ਭਏ ਕਰਨੀ ਤਦਬ ਕਹਾਤ ਮਹਾਮਤ
ਕਹਿੰਦੇ ਜਦਕ ਦੇਖਿਓ ਤੇ ਜੇ ਧਰਮੀ ਜਿਹੜੇ ਧਰਮੀ ਵੀ ਦੱਸਣਗੇ ਉਹ ਕਰਨਾ ਤੋਂ ਨਹੀਂ ਹੋਣਗੇ ਪਰ ਫਿਰ ਵੀ ਮਹਾਂਪੁਰਸ਼ ਕਹਾਉਣਗੇ ਆਪਣੇ ਆਪ ਨੂੰ ਵੀ ਅਸੀਂ ਵੱਡੇ ਹਾਂ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਹੋ ਜਾਣੀ ਹੈ
ਹੱਥ ਬਸ ਨਾਰੀ ਅਵਗਤ ਭਾਰੀ ਜਾਤ ਸਤਲ ਬਿਨਾਂ ਜਤ
ਇਸਤਰੀਆਂ ਦੀ ਬਸ ਹੋ ਜਾਣਗੀ ਵੱਡੀ ਮਰਿਆਦਾ ਵਾਲੇ ਸਾਰੇ ਹੀ ਜਾਤੋਂ ਹੁਣੇ ਜਾਣੇ ਜਾਣਗੇ ਜੀ
ਤਦ ਪੁਨਾ ਮਾਨਕ ਹਕੂਮਤ ਪ੍ਰਠਾਨਕ ਮਤ ਜਤ ਕੇ ਚਾਚੇ
ਮੰਨਣਗੇ ਜੇ ਖੋਟੀ ਮਾਦਾ ਪ੍ਰਚਾਰ ਕਰਨਗੇ ਮਤ ਅਤੇ ਮਰਿਆਦਾ ਦੇ ਕੱਚੇ ਹੋਣਗੇ ਜੀ
ਜੇ ਤੇ ਘਰ ਬੋਲਤ ਭਲੇ ਨਾ ਬੋਲਤ ਲੋ ਲਾਜ ਕਰ ਨੱਚੇ
ਜਿਸ ਘਰ ਵਿੱਚ ਫਿਰਨਗੇ ਚੰਗਾ ਨਹੀਂ ਬੋਲਣਗੇ ਲੋਕ ਲਾਜ ਨੂੰ ਛੱਡ ਦੇਣਗੇ ਲੋਕ ਲਾਜ ਨੂੰ ਛੱਡ ਕੇ ਨੱਚਣਗੇ ਨੱਚਣ ਦਾ ਰਿਵਾਜ ਘਰ ਘਰ ਵਿੱਚ ਹੋ ਜਾਊਗਾ ਨਿੱਕੇ ਨਿੱਕੇ ਬੱਚੇ ਵੀ ਅੱਜ ਨੱਚਣਾ ਬਹੁਤ ਪਸੰਦ ਕਰਦੇ ਨੇ ਇਹ ਪ੍ਰਭਾਵ ਹੈ ਸਮੇਂ ਦਾ
ਕਿਰਪਾ ਛੰਦ ਪਾਪ ਕਰੇ ਦੁਪਰਾਤ ਧਨੇ ਜਨ ਦੁਖਨ ਕੇ ਕਰ ਸੁੱਧ ਬਣੇ
ਹਰ ਰੋਜ਼ ਬਹੁਤੇ ਪਾਪ ਕਰਨਗੇ ਤੇ ਪਾਪ ਵੱਧਦੇ ਜਾਣਗੇ ਇਸ ਤਰ੍ਹਾਂ ਉਹ ਨਿਰੋਲ ਔਗਣਾਂ ਦੇ ਰੁੱਖ ਬਣ ਜਾਣਗੇ ਔਗਣਾਂ ਦੇ ਭਰ ਜਾਣਗੇ
ਜਦ ਸੋਰ ਪਜਾ ਧਰਮ ਕੀ ਸੋ ਜਹਾਂ ਤਾਂ ਪਾਤਰੀ ਪ੍ਰਕਰੀ
ਜਦ ਧਰਮਾਂ ਦੀ ਮਰਿਆਦਾ ਛੱਡ ਕੇ ਭੱਜ ਜਾਏਗਾ ਹਰ ਪਾਸੇ ਪਾਪਾਂ ਦੀ ਕਿਰਿਆ ਫੈਲ ਜਾਏਗੀ
ਸਮਝ ਲਏ ਕਿਰੇ ਪਾਪ ਪਾਪਨੀ ਤਦ ਭਾਗ ਕਿਰਿਆ ਜਦ ਜਤਨ ਕੀ
ਦੂਰ ਕਰਨ ਲਈ ਫਿਰ ਪਾਪ ਪਾਪਾਂ ਨੂੰ ਦੂਰ ਕਰਨ ਲਈ ਫਿਰਨਗੇ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਫਿਰਨਗੇ ਤਾਂ ਵੀ ਪਾਪ ਦੂਰ ਹੋ ਜਾਣ ਉਹਦੇ ਵੀ ਕਰਦੇ ਹਾਂ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਭੱਜ ਭਾਜ ਕਿਰਿਆ ਜਦ ਜਾਪਣ ਕੀ ਸੰਗ ਲੈ ਫਿਰ ਪਾਪਨ ਕੀ ਪਾਪਾਂ ਨੂੰ ਨਾਲ ਲੈ ਕੇ ਫਿਰਨ ਜਾਪਾ ਦੀ ਗਲਤ ਹੋ ਜਾਏਗੀ
ਜਗ ਤਰਨ ਪਾਵਕ ਮਾਨਣਗੇ ਸਵਾਪਨ ਚ ਘਟ ਜਾਣਗੇ
ਅਤੇ ਬਜ਼ੁਰਗਾਂ ਨੂੰ ਹਿੰਦੂ ਮਤ ਵਾਲੇ ਅਗਨੀ ਦੀ ਪੂਜਾ ਕਰਦੇ ਨੇ ਆਦੋ ਇਹ ਵੀ ਨਹੀਂ ਕਰਨਗੇ ਸਭ ਨੂੰ ਇੱਕ ਅਜਿਹੀ ਭਾਵਨਾ ਜਾਗਰਤ ਹੋ ਜਾਊਗੀ ਕਿ ਮੈਂ ਵੱਡਾ ਦੂਸਰੇ ਛੋਟੇ ਇਸ ਤਰ੍ਹਾਂ ਦੀ ਭਾਵਨਾ ਹੋ ਜਾਏਗੀ ਕਿ ਮੈਂ ਵੱਡਾ ਹਾਂ ਦੂਸਰੇ ਨੂੰ ਛੋਟਾ ਸਮਝਣਗੇ
ਮਤ ਭਾਰ ਛੰਦ ਭਜੋ ਸੋ ਧਰਮ ਪ੍ਰਚਰੋ ਕੁਕਰਮ
ਧਰਮ ਭੱਜ ਜਾਏਗਾ ਕੁਕਰਮ ਫੈਲ ਜਾਏਗਾ ਜੀ
ਜੈ ਕਹਿ ਜਹਾਨ ਤਦ ਭਾਰ ਆਨ
ਜਿੱਥੇ ਕਿਤੇ ਜਗਤ ਵਿੱਚ ਆਨ ਛੱਡ ਕੇ ਭੱਜ ਜਾਏਗੀ ਭਾਵ ਆਨ ਲਾਜ ਨਹੀਂ ਰਹੇਗੀ
ਨਿਤਤ ਅਨਰਥ ਕਰ ਹੈ ਸਮਰਥ
ਸਮਰਥ ਕੁਸ਼ਾਰ ਨੂੰ ਜ਼ੁਲਮ ਕਰਨਗੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਭਜ ਧਰਮ ਲੈ ਸੰਗ ਸੁਕਰਮ
ਧਰਮ ਸੁਖ ਕਰਮਾਂ ਨੂੰ ਨਾਲ ਲੈ ਕੇ ਉੱਠ ਕੇ ਭੱਜ ਜਾਏਗਾ ਜਿੱਥੇ ਧਰਮ ਜਾਏਗਾ ਕਰਮ ਵੀ ਨਾਲ ਹੀ ਚਲਾ ਜਾਏਗਾ ਇਹਦਾ ਭਾਵ ਇਹ ਹੈ
ਨਰ ਹੈ ਵਿਚਾਰ ਤਦ ਸੁਭ ਵਿਚਾਰ
ਬੁਰਾ ਕਰਮ ਕਰਨਗੇ ਸੁਭ ਕਰਮ ਨੂੰ ਛੱਡ ਕੇ ਜਗ੍ਹਾ ਜਗ੍ਹਾ ਤੇ
ਕਿਰਿਆ ਔਰ ਸਭ ਠਾਰ ਠਾਰ
ਇਹ ਕਿਉਂ ਸਾਰੀ ਜਗ੍ਹਾ ਪੂਰੀ ਕਿਰਿਆ ਹੋ ਜਾਏਗੀ
ਨਹੀਂ ਗਲਤ ਸੰਗ ਪ੍ਰੇਰਿਤ ਆਨੰਦ
ਧਰਮ ਨਹੀਂ ਕਰਨਗੇ ਅਨੰਦ ਨਾਮ ਹੁੰਦਾ ਕਾਮ ਦਾ ਇਹ ਕਾਮ ਦੇ ਪ੍ਰੇਰੇ ਹੋਏ ਤੇ ਇਸ ਪ੍ਰਕਾਰ ਆਪਣੀ ਹੀ ਪੁੱਤਰੀ ਦੇ ਨਾਲ ਵਿਚਾਰ ਕਰਨਗੇ
ਜਿਹੜੀ
ਬੜੀ ਅਯੋਗ ਬਾਤ ਹੈ ਕਹਿੰਦੇ ਇਸ ਪ੍ਰਕਾਰ ਪਰ ਉਹ ਆਪਣੀ ਪੁੱਤਰੀ ਦਾ ਰਿਸ਼ਤਾ ਨਾਤਾ ਕਲਯੁਗ ਨੇ ਤੋੜ ਦੇਣਾ ਪਸ਼ੂਆਂ ਨੂੰ ਜਿਵੇਂ ਗਿਆਨ ਨਹੀਂ ਹੈ ਕਿ ਮੇਰੀ ਪੁੱਤਰੀ ਹੈ ਪਸ਼ੂ ਗਤੀ ਹੋ ਜਾਏਗੀ ਬਿਲਕੁਲ ਤੇ ਇਹ ਪ੍ਰਚਾਰ ਇੱਕ ਸੰਸਥਾ ਵਿੱਚ ਇੰਨੇ ਜ਼ੋਰ ਦੇ ਨਾਲ ਕੀਤਾ ਕਿ ਜਿਹਨਾਂ ਸੰਸਥਾ ਦਾ ਸਾਰੀ ਦੁਨੀਆਂ ਦੇ ਵਿੱਚ ਨਾਂ ਕਰਕੇ ਕੋਈ ਵੀ ਨਹੀਂ ਥੋੜ੍ਹੇ ਜਿਹੇ ਸਕਦਾ ਨਾ ਜਾਣਦਾ ਹੋਵੇ ਉਹਨਾਂ ਦੀ ਆਪਣੀ ਵਿੱਚ ਇੱਕ ਬਾਣੀ ਵਿੱਚ ਜੋ ਪਖੰਡ ਰੂਪ ਹੈ ਉਹਦੇ ਵਿੱਚ ਬਹੁਤ ਸਾਰੇ ਐਸੇ ਬਚਨ ਆਉਂਦੇ ਨੇ। ਉਹ ਕਹਿੰਦੇ ਜੀ ਇਸਤਰੀ ਇਸਤਰੀ ਹੈ, ਧੀ ਭੈਣ ਔਰ ਮਾਂ ਦਾ ਕੋਈ ਭਾਵ ਨਹੀਂ। ਉਹ ਕਹਿੰਦੇ ਮਾਸ ਮਾਸ ਹੈ ਤੇ ਉਹਦੇ ਆਪਣੇ ਵਚਨ ਕਹਿੰਦੇ ਗਊ ਤੇ ਸੂਰ ਦਾ ਦੋਨਾਂ ਦਾ ਮਾਸ ਰਲਾ ਕੇ ਇਕੱਠੇ ਹੀ ਉਹ ਪਤੀਲੇ ਚ ਮੈਂ ਰਿੰਨ ਕੇ ਖਾ ਜਾਂਦਾ, ਮਾਸ ਵੀ ਫਰਕ। ਇਹ ਸਭ ਕਲਯੁਗ ਦੇ ਲੱਛਣ ਹਨ। ਐਸੀ ਕਿਰਿਆ ਕਰਨ ਵਾਲੇ ਜਿਹੜੇ ਲੋਕ ਹਨ ਤੇ ਉਹ ਧਰਮ ਦੀ ਰੀਤ ਵਿਸਾਰ ਦੇਣੀ ਹੈ ਤੇ ਇਹੋ ਵਿਚਾਰ ਫੈਲ
ਜਾਏਗਾ।
ਲੱਜਾ ਨੂੰ ਛੱਡ ਕੇ ਸਮਾਜ ਦੇ ਸਮੇਤੀ ਧਰਮ ਤੇ ਸੰਯੁਕਤ ਸਮਾਜ ਇੱਥੋਂ ਦੌੜ ਜਾਏਗਾ।
ਘੱਟ ਚਲਾ ਧਰਮ ਵੱਡਿਆ ਧਰਮ
ਤੇ ਜੋ ਘੱਟਦੇ ਤਾਂ ਧਰਮ ਵੱਧ ਜਾਏਗਾ ਤੇ ਧਰਮ ਚਲਾ ਜਾਏਗਾ ਹਿਰਦਿਆਂ
ਚੋਂ। ਧਰਮੀ
ਇਸਤਰੀਆਂ ਨੂੰ ਤਿਆਗ ਕੇ ਪ੍ਰੀਤ ਕੁਨਾਰ ਤਜ ਧਰਮ ਬਾਹਰ। ਧਰਮੀ ਔਰਤਾਂ ਨੂੰ ਲੋਕੀ ਤਲਾਕ ਦੇਣਗੇ ਤੇ ਜਿਹੜੀਆਂ ਔਰਤਾਂ ਦੇ ਜੀਵਨ ਡਿੱਗੇ ਹੋਏ ਨੂੰ ਕੁਨਾਰ ਪੀੜਤ ਉਹਨਾਂ ਨੂੰ ਚੰਗਾ ਸਮਝ ਕੇ ਉਹਨਾਂ ਦੀ ਸੰਗਤ ਕਰਨਗੇ। ਧਰਮ ਭਜ ਜਾਏਗਾ ਤੇ ਬਹੁਤ ਸਾਰਾ ਧਰਮ ਲੋਕਾਂ ਦੇ ਵਿੱਚ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਹਾਲਤ ਹੋ ਜਾਣੀ ਹੈ ਕਿ ਭਰਮ ਬਹੁਤਾ ਹੋ ਜਾਣਾ ਹੈ। ਆਪਣੇ ਦੇਸ਼ ਭਾਰਤ ਵਿੱਚ ਵੀ ਇਹ ਹਜ਼ੂਰ ਕਹਿੰਦੇ ਨੇ, ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ। ਇਹ ਨਹੀਂ ਆ ਵੀ ਇੱਕ ਦੇਸ਼ ਦੀ ਧੱਕ ਲਈ। ਦੇਸ਼ਨ ਵਿਦੇਸ਼ ਪਾਪੀ ਨਿਵੇਸ਼, ਸਰਕਾਰਾਂ ਪਾਪ ਕਰਨ ਵਾਲੀਆਂ ਹੋਣਗੀਆਂ। ਇਸ ਪ੍ਰਕਾਰ ਰਾਜ ਲੋਕ ਪਾਪ ਕਰਨਗੇ।
ਧਰਮੀ ਨਾ ਕੋਏ ਪਾਪ ਹੋਏ,
ਅਤਿਅੰਤ ਪਾਪ ਹੋਏਗਾ, ਧਰਮੀ ਨਹੀਂ ਰਹਿਣਾ ਕੋਈ। ਉਸ ਵੇਲੇ ਕਹਿੰਦੇ ਜਿਹੜੇ ਸਾਧੂ ਹਨ ਉਹਨਾਂ ਦੀ ਬੜੀ ਨਾਨਕ ਹਾਲਤ ਹੋ ਜਾਣੀ ਹੈ। ਸਾਧੂ ਸਤਰਾਸ ਸਹਿਤ ਤਰਾ ਤਰਾਸ ਨੂੰ ਦਰਦ ਹੈ, ਸਾਧਨ ਸਹਿਤ ਹੈ, ਸਾਧੂ ਡਰਨਗੇ ਉਸ ਸਹਿਮਦੇ ਸਹਿਤ ਹੋਣਗੇ। ਸ੍ਰੇਸ਼ਟ ਪੁਰਸ਼ ਜਹ ਤੈ ਉਦਾਸ, ਜਿੱਥੇ ਕਿੱਥੇ ਵੀ ਸੰਤ ਜਨ ਹਨ ਉਹ ਉਦਾਸ ਹੋ ਜਾਣਗੇ।
ਪਾਪੀ ਨਰਾਜ ਸਹਿ ਸਰਬ ਸਾਜ,
ਪਾਪੀਆਂ ਦੇ ਘਰ ਵਿੱਚ ਰਾਜ ਹੋਏਗਾ ਤੇ ਉਹਨਾਂ ਦੇ ਘਰ ਹੀ ਪਦਾਰਥ ਇਕੱਠੇ ਹੋਣਗੇ। ਪਾਪਾਂ ਵਾਧੂ ਹੋਵੇ ਜਾਣੀ, ਮੋਇਆ ਸਾਥ ਨਾ ਜਾਏ। ਪਾਪੀਆਂ ਦੇ ਘਰ ਵਿੱਚ ਬਹੁਤਾ ਹੋਏਗੀ ਪਦਾਰਥਾਂ ਦੇ।
ਹੰਗੀਤਾ ਛੰਦ ਸਭ ਦਰੋਣ ਗਿਰਵਰ ਸਿਖਰ ਕਰਨਰ ਪਾਪ ਕਰਨ ਪੈ ਮਨਾ।
ਸਾਰੇ ਦਰੋਣ ਪਹਾੜਾਂ ਦੀ ਭਾਵ ਚੋਟੀ ਤੋਂ ਲੈ ਕੇ ਪੈਰਾਂ ਤੱਕ ਤੇ ਪੁਰਸ਼ ਪਾਪ ਕਰਨ ਵਾਲੇ ਹੋ ਜਾਣਗੇ। ਜੇ
ਉੱਠ ਭਾਇ ਧਰਮ ਉਸ ਧਰਮ ਹੋਇਆ ਚੰਕੰਤ ਚਾਂਦਨ ਸੋਮਨਾ।
ਉਸ ਸਮੇਂ ਧਰਮ ਤੇ ਭਰਮ ਹੋ ਕਰਕੇ ਭਜੇਗਾ, ਉਸ ਦੇ ਇਸ ਤਰ੍ਹਾਂ ਮਲੂਮ ਹੋਵੇਗਾ ਕਿ ਮਨ ਨੂੰ ਬਿਜਲੀ ਚਮਕ ਰਹੀ, ਬਸ ਨਾਮ ਮਾਤਰ ਧਰਮ ਦੀ ਰੇਖਾ ਰਹਿ
ਜਾਏਗੀ।
ਸੂਰਮਿਆਂ ਧਰਤੀ ਨੂੰ ਯੋਧਿਆਂ ਸਹਿਤ ਜਿੱਤ ਲੈਣਾ ਹੈ, ਜਾਇਓ ਕਹੋ ਕਿ ਰਾਜ ਜਿਹੜੇ ਕਿਤੋਂ ਅਦਰ ਪੜਦੇ ਹੋਣਗੇ
ਅਤੇ ਜੋ ਅੰਤਰ ਛਤਰ ਤਦੇ ਭਜੇ ਅਰ ਆਵੋ ਅਕਲੀ।
ਜੋ ਕਿ ਰਾਜੇ ਹਥਿਆਰ ਛੱਡ ਕੇ ਭੱਜ ਗਏ, ਨਵੀਂ ਮਰਿਆਦਾ ਚੱਲ ਪਏਗੀ, ਛਤਰੀ ਦੌੜ ਜਾਣਗੇ ਧਰਤੀ ਤੋਂ।
ਨਿਤ ਦੇਸ਼ ਜੈ ਤਹਿ ਪਾਪ ਕਰਨ ਸਭੇ ਲੰਗੇ।
ਸਾਤਰਾਂ ਦੇ ਰਾਜੇ ਲੋਕ ਹਰ ਥਾਂ ਤੇ ਲੋਕ ਪਾਪ ਕਰਨ ਲੱਗ ਜਾਣਗੇ। ਇਹ ਹਾਲਤ ਹੋ ਜਾਣੀ ਹੈ ਉਸ ਵੇਲੇ ਦੀ। ਇਹ ਨਰ ਲਾਜ ਅੱਗੇ ਦੱਸਦੇ
ਨੇ, ਮਨੁੱਖ
ਲੱਜਾ ਨੂੰ ਛੱਡ ਕੇ ਨਿਰਲੱਜ ਹੋ ਜਾਣਗੇ ਤੇ ਧਰਮ ਕਰਮ ਤੋਂ ਭਗੇ ਕਿ ਇਹ ਦੌੜਨਗੇ। ਧਰਮ ਕਰਮ ਉੱਪਰ ਕਿਸੇ ਨੇ ਨਹੀਂ ਰਹਿਣਾ ਹੈ।
ਜਦੋਂ ਸੁਧ ਜੈਤਾ ਸਰਵੈ ਮਹਾਰਾਜਾ ਪਰ ਪ੍ਰਤ ਪਾਖ ਹੈ।
ਤੇ ਜੋ ਸੁਧ ਲੋਕ ਜਿੱਥੇ ਕਿੱਥੇ ਨੀਚ ਪੁਰਸ਼ ਉਹ ਮਹਾਰਾਜ ਪਰ ਵੀ ਪਾ ਕੇ ਵੱਡੇ ਪ੍ਰਸੰਨ ਹੋਣਗੇ, ਲੋਕ ਮਹਾਰਾਜ ਕਰਕੇ ਪੂਜਣਗੇ ਉਹਨਾਂ ਨੂੰ।
ਸਰਵ ਦਰਦ ਅਪਰਤ ਹੈ
ਜਦ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਸਮਾਂ ਭਾਈ ਆ ਜਾਣਾ, ਸਤਿਗੁਰੂ ਮਹਾਰਾਜ ਕਹਿੰਦੇ ਕਿਤੇ ਚੋਰਾਂ ਨੂੰ ਤਾਂ ਛੱਡ ਦੇਣਗੇ ਪੈਸੇ ਲੈ ਕੇ, ਪਤਾ ਹੋਏਗਾ ਇਹਨੇ ਚੋਰੀ ਕੀਤੀ। ਉਹਨਾਂ ਦੇ ਨਾਲ ਸਰਕਾਰਾਂ ਦਾ ਹਿੱਸਾ ਹੋਵੇਗਾ, ਫੜਨ ਵਾਲਿਆਂ ਦਾ ਜਿਹਨਾਂ ਨੇ ਫੜਨਾ। ਚੋਰ ਤਾਂ ਛੁੱਟ ਜਾਏਗਾ, ਉਹਦੇ ਥਾਂ ਤੇ ਫੜਿਆ ਕੌਣ ਜਾਏਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਥਾਂ ਤੇ ਜਿਹੜੇ ਸਾਧੂ ਲੋਕ ਨੇ ਉਹ ਫੜ ਜਾਇਆ ਕਰਨ। ਇਹ ਦੁਰਦਸ਼ਾ ਹੋਏਗੀ ਉਸ
ਵੇਲੇ।
ਤੇ ਇਉਂ ਫਿਰ ਕਹਿੰਦੇ ਸਾਧ ਲੋਕਾਂ ਨੂੰ ਫੜ ਲੈਣਗੇ, ਸਾਰਿਆਂ ਪਾਸੋਂ ਧਨ ਇਕੱਠਾ ਕਰਨਗੇ, ਸਾਰਾ ਜਗ ਪਾਪੀ ਹੋ ਜਾਏਗਾ, ਜਾਗ ਕਿਸੇ ਨੇ ਨਹੀਂ ਕਰਨਾ। ਅਥਪਨ ਥਾਪੀ ਦੇਸ਼ ਦਿਸ਼ਮ ਦੇਸ਼ਾਂ ਦੀ ਸੰਤਰਾ ਦੇ ਅੰਦਰ ਅਧਨ ਹੀ ਵੱਧ ਜਾਏਗਾ। ਜੇ
ਜੈ ਤਹ ਮਤ ਵਾਰੇ ਪ੍ਰਭੂ ਪਰਮਾਰੇ ਮਤ ਨਾ ਜਿਆਰੇ ਬਾਦ ਰਿਸਮ।
ਦੇਸ਼ਾਂ ਦੇ ਸੰਤਰਾ ਵਿੱਚ ਅਥਪਨਾਂ ਨੂੰ ਥਾਪਣਗੇ, ਜਿੱਥੇ ਕਿੱਥੇ ਮਤਵਾਲੇ ਸ਼ਰਾਬੀ ਫਿਰਨਗੇ ਤੇ ਕਿਉਂ ਮਤਵਾਲੇ ਹੋ ਕੇ ਭਰਮਾਏ ਹੋਏ ਭਰਮਣਗੇ, ਮਤਾਂ ਦੇ ਚਾੜਨ ਕਰਕੇ ਤੇ ਕਿਉਂ ਮਤ ਪੁਜਾਰੇ ਬਾਦ ਰਿਸਮ ਕ੍ਰੋਧੀ ਲੋਕ ਜਾਵੇ ਹੋ ਜਾਣਗੇ। ਜੇ
ਪਾਪਨ ਰਸਦਾਤੇ ਦੁਰਮਤ ਮਾਤੇ ਕੁਮਤਨ ਦਾਤੇ ਮਤੇ ਨਮਤਨੇ ਕੰ।
ਪਾਪਾਂ ਦੇ ਰਸ ਵਿੱਚ ਰੰਗੇ ਜਾਣਗੇ, ਖੋਟੀ ਮਤ ਵਿੱਚ ਮਤੇ ਹੋਏ ਬੁਰੀ ਸਿੱਖਿਆ ਦੇਣਗੇ, ਅਨੇਕਾਂ ਮਤ ਹੋ ਜਾਣਗੇ।
ਜੈ ਕਹਿ ਉਤਾਵੈ ਚਿਤ ਲਲਚਾਵੈ ਕਛੂ ਨ ਪਾਵੈ ਜੁਨੇ ਕੰ।
ਜਿੱਥੇ ਕਿੱਥੇ ਉੱਠ ਕੇ ਭਜਣਗੇ, ਮਨ ਲਾਲਚ ਦਾ ਭਰਿਆ ਹੋਏਗਾ, ਇੱਕ ਨਾਮ ਤੋਂ ਨੀਣੇ ਹੋ ਕੇ ਫਿਰਨਗੇ ਤੇ ਕੁਝ ਵੀ ਪ੍ਰਾਪਤ ਨਹੀਂ ਹੋਏਗਾ, ਭੜਕਦੇ ਫਿਰਨਗੇ। ਹਰ ਧਰਮ ਨੂੰ ਛੱਡ ਕੇ ਕੁਕਰਮ ਨੂੰ ਫੜਨਗੇ ਅਤੇ ਪ੍ਰਭੂ ਤੋਂ ਬਿਨਾਂ ਸਾਰੇ ਕਰਮ ਧਰਮ ਹਨ, ਇਹਨਾਂ ਚ ਪੈ ਜਾਣੇ ਤੇ ਇਸ ਪ੍ਰਕਾਰ ਭੇਦ ਤੋਂ ਨੀਣੇ ਹੋਣ ਕਰਕੇ ਕੋਈ ਤੰਤਰ ਨਹੀਂ ਚੱਲੇਗਾ, ਮੰਤਰ ਨਹੀਂ ਖੁਲੇਗਾ, ਜੰਤਰ ਉਹਨਾਂ ਤੇ ਨਹੀਂ ਚੱਲੇਗਾ। ਲਾਗਤ ਨਹੀਂ ਤੰਤਰ ਨੂੰ ਫਰਤਨਾ ਮੰਤਰ ਚੰਤਰਾ ਜੰਤਰ ਨੂੰ ਮੈਨੂੰ ਮਰਮਨ ਕਿਉਂਕਿ ਮਰਮ ਕਿਸੇ ਨਹੀਂ ਰਹਿਣਾ। ਉਹਨਾਂ ਪੁਰਾਣੇ ਸਮੇਂ ਕੁਝ ਮੰਤਰਾਂ ਜੰਤਰਾਂ ਦੀ ਸ਼ਕਤੀ ਸੀ ਤੇ ਉਹ ਉੱਡ ਜਾਏ ਬੇਦਾਂ ਚ ਸਾਸ ਵੀ ਕੁਝ ਐਸੇ ਮੰਤਰ ਹਨ। ਇੱਧਰ ਆਪਣੇ ਪੰਜਾਬ ਦੇ ਵਿੱਚੋਂ ਇੱਕ ਮਹਾਂਪੁਰਸ਼ ਬੜੇ ਜੱਟ ਘਰਾਣੇ ਚੋਂ ਸੀ, ਬਹੁਤ ਵੱਡੇ ਵਿਦਵਾਨ ਹੋਏ, ਇਤਨੇ ਵੱਡੇ ਮਹਾਨ ਵਿਦਵਾਨ ਸਨ। ਕਲਸ਼ੀ ਦੇ ਪੰਡਤਾਂ ਨੂੰ ਪਤਾ ਲੱਗ ਗਿਆ, ਇਹ ਥੋੜ੍ਹੇ ਸਮੇਂ ਦੀ ਗੱਲ, ਕਿ ਇੱਕ ਮਹਾਂਪੁਰਸ਼ ਇਤਨੇ ਵਿਦਵਾਨ ਉਹਨਾਂ ਕੋਲ ਕਲਸ਼ੀ ਤੋਂ ਛੱਡ ਕੇ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਪੰਜਾਬ ਚ। ਇੱਕ ਬ੍ਰਾਹਮਣ ਨੂੰ ਬੜਾ ਭਾਰੀ ਕੀਰਤਾ ਹੋਈ, ਉਹ ਕਹਿੰਦਾ ਵੀ ਹੁਣ ਕਰੋ ਹੋਵੇ ਜੱਟ ਵਿਦਵਾਨ ਐਡਾ ਵੱਡਾ ਹੋ ਜਾਵੇ। ਉਹ ਕਹਿੰਦਾ ਲਿਆਓ ਮੇਰੇ ਨਾਲ ਬਹਿਸ ਕਰਾਓ। ਇਹ ਉਹਨਾਂ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਕਿਹਾ ਵੀ ਇਸ ਤਰ੍ਹਾਂ ਇੱਕ ਪੰਡਿਤ ਨੇ ਕਿਹਾ ਮਹਾਰਾਜ ਕੋਈ ਸ਼ਾਸਤਰ ਚਰਚਾ ਕਰਨੀ ਚਾਹੁੰਦਾ ਹੈ। ਮਹਾਰਾਜ ਕਹਿੰਦੇ ਆਪਾਂ ਨੂੰ ਕੀ ਲੋੜ ਹੈ, ਮਹਾਂਪੁਰਸ਼ ਕਹਿੰਦੇ ਕੋਈ ਲੋੜ, ਕਹਿੰਦੇ ਨਹੀਂ ਮਹਾਰਾਜ ਤੁਹਾਡੇ ਕੋਲ ਵਿਦਿਆ ਦਾ ਬਲ ਹੈ ਤੇ ਥੋੜ੍ਹਾ ਜਿਹਾ ਉਹਨੂੰ ਅਹਿਸਾਸ ਹੋ ਜਾਵੇ ਵੀ ਵਿਦਿਆ ਪੰਡਿਤਾਂ ਦੇ ਘਰ ਨਹੀਂ, ਬ੍ਰਾਹਮਣਾਂ ਦੇ ਇਹ ਮਹਾਂਪੁਰਸ਼ ਸੰਗਤ ਦੇ ਕਹਿਣ ਤੋਂ ਤਿਆਰ ਹੋ। ਤੇ ਜਿਸ ਵੇਲੇ ਕਾਂਸੀ ਦੇ ਪੰਡਿਤ ਨੂੰ ਕਹਿ ਦਿੱਤਾ ਵੀ ਮਹਾਂਪੁਰਸ਼ ਆ ਰਹੇ ਨੇ ਤੁਸੀਂ ਆਪਣੀ ਤਿਆਰੀ ਕਰੋ, ਉਹਨੇ ਆਪਣੇ ਢੰਗ ਦੀ ਤਿਆਰੀ ਕਰ। ਮਹਾਂਪੁਰਸ਼ਾਂ ਦੇ ਨਾਲ ਬਹੁਤ ਸਾਰੇ ਗੁਰੂ ਹੋਰ ਵੀ ਸਨ ਨਾਲ, ਤੇ ਜਿਸ ਵੇਲੇ ਉਹਦੇ ਐਨ ਮੇਨ ਗੇਟ ਤੇ ਪਹੁੰਚੇ ਮਹਾਂਪੁਰਸ਼ ਤੇ ਉੱਥੇ ਫੁੱਲਾਂ ਦੀ ਵਰਖਾ ਹੋਣ ਲੱਗ ਗਈ, ਆਪਣੇ ਆਪ ਆਕਾਸ਼ ਤੋਂ ਫੁੱਲ ਸਿੱਟਣ ਵਾਲਾ ਕੋਈ ਨਹੀਂ। ਮਹਾਂਪੁਰਸ਼ ਖੜ ਗਏ, ਖੜ ਕੇ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਉਹ ਪੰਡਿਤ ਜੀ ਧਿਆਨ ਦੇ ਕੇ ਗੱਲ ਸੁਣੇ ਜੀ, ਇੱਥੇ ਕੋਈ ਬਹੁਤੀ ਵੱਡੀ ਗੱਲ ਨਹੀਂ ਲੋਕਾਂ ਵਾਸਤੇ ਹੋਏਗੀ, ਲੋਕ ਇਹਨੂੰ ਦੇਵਤਿਆਂ ਦੇ ਫੁੱਲ ਵੀ ਕਹਿ ਦਿੰਦੇ। ਇਹ ਕੀ ਹੈ? ਕਹਿੰਦੇ ਫਲਾਨੇ ਵੇਦ ਦੇ ਫਲਾਨੇ ਅਧਿਆਇ ਦਾ ਫਲਾਨਾ ਸ਼ਲੋਕ ਹੈ, ਉਹਦਾ ਆਵਾਹਨ ਕਰਨ ਦੇ ਨਾਲ ਪੂਰੀ ਵਿਧੀ ਦੇ ਨਾਲ ਮੰਤਰ ਪੜਿਆ ਜਾਏ ਤਾਂ ਫਿਰ ਓਪਨ ਦ੍ਰਿਸ਼ਟ ਗੱਲ ਉੱਤੇ ਪੈ ਜਾਂਦੀ ਹੈ ਕਿ ਫੁੱਲਾਂ ਦੀ ਵਰਖਾ ਆਪਣੇ ਆਪ ਹੋ ਜਾਂਦੀ ਹੈ। ਬਹੁਤ ਵੱਡੀ ਗੱਲ ਹੈ ਕਰਕੇ ਵਿਖਾਈ, ਉਹਵੇ ਜੱਟ ਕਰਾਣੇ ਦਾ ਸਾਧ ਇਹਨੇ ਗੱਲ ਸਿਰੇ ਵਾਲੀ ਫੜ ਲਈ, ਬਸ ਉਹਦਾ ਉੱਤਰ ਬਾਰ ਕੀਤੇ ਨੂੰ ਢਾਲੇ ਕੀਤੀ ਆਵਾਜ਼ ਕੀਤੀ। ਉਹ ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਸਵਾਗਤ ਹੀ ਕੀਤਾ, ਆ ਜਾਓ ਅੱਗੇ, ਇਹ ਸਵਾਗਤ ਵਾਸਤੇ ਮੈਂ ਮੰਤਰ ਪੜਿਆ। ਕਹਿੰਦੇ ਧੰਨਵਾਦ, ਅੱਗੇ ਆ ਗਏ। ਜਦੋਂ ਆ ਕੇ ਬੈਠੇ ਉਹਨੇ ਇੱਕ ਮੰਤਰ ਹੋਰ ਪੜ ਦਿੱਤਾ, ਇਹ ਸਾਰਾ ਕਮਰਾ ਮਹਿਲ ਦੇ ਵਿੱਚ ਉੱਠ ਕਸਤੂਰੂ ਕੰਗੂ ਕਸਤੂਰੀ ਦੀ ਚੰਦਨ ਦੀ ਇਹ ਐਸੀ ਖੁਸ਼ਬੂ ਆਉਣ ਲੱਗ ਪਈ ਕਿ ਮਹਾਂਪੁਰਸ਼ ਕਹਿਣ ਲੱਗੇ ਪੰਡਿਤ ਜੀ ਇਹ ਵੀ ਕੋਈ ਬਹੁਤੀ ਵੱਡੀ ਬਾਤ ਨਹੀਂ, ਇਹ ਫਲਾਨੇ ਵੇਦ ਦਾ ਫਲਾਨੇ ਸੂਤਰ ਆਹ ਸਲੋਕ ਹੈ ਤੇ ਇਹਦੇ ਨਾਲ ਇਹ ਅਗਰ ਆਵਾਜ਼ ਕੀਤਾ ਹੋਵੇ ਤਾਂ ਫਿਰ ਇਹ ਸੁਗੰਧੀ ਆਪਣੇ ਆਪ ਫੈਲ ਜਾਂਦੀ ਹੈ। ਹੁਣ ਤੀਸਰਾ ਚਾਰ ਸ੍ਰੀ ਫਿਰ ਦੇਣ ਦਿੱਤਾ, ਉਸੇ ਵੇਲੇ ਬ੍ਰਹਮ ਉੱਠ ਕੇ ਮਹਾਂਪੁਰਸ਼ਾਂ ਦੇ ਚਰਨ ਹੋ ਗਏ ਕਿ ਮੇਰੀਆਂ ਗੱਲਾਂ ਦਾ ਉੱਤਰ ਦਿੰਦੇ ਬਾਹਰ ਮੇਰੇ ਤੇ ਕੋਈ ਨਹੀਂ ਕਰ, ਜੇ ਮੇਰੇ ਤੇ ਬਾਹਰ ਕੀਤਾ ਮੇਰੇ ਤੋਂ ਚੱਲ ਨਹੀਂ ਹੋਣਾ। ਉਸ ਵੇਲੇ ਚਰਨ ਫੜ ਕੇ ਕਹਿਣ ਮਹਾਂਪੁਰਸ਼ੋ ਮੇਰਾ ਵਿਦਿਆ ਦਾ ਮਾਣ ਟੁੱਟ ਗਿਆ, ਇਹ ਮਹਾਂਪੁਰਸ਼ ਮਹਾਂਪੁਰਸ਼ ਹੀ ਹੁੰਦੇ ਆ। ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਵਿਖਿਆ। ਕਿਉਂ ਸਾਧ ਸੰਗੀ? ਕਿਉਂਕਿ ਮਹਾਂਪੁਰਸ਼ਾਂ ਦੇ ਵਿੱਚ ਨਾਮ ਸਿਮਰਨ ਦੀ ਕਲਾ ਪਰ ਹੋਵੇ ਸੀ ਪਗੰਡੀ ਨਾ ਹੋਵੇ। ਸੰਤ ਬਾਬਾ ਆਤਮ ਸਿੰਘ ਜੀ ਮਸਤ ਪਾਉਣੇ ਵਾਲੇ ਮਹਾਂਪੁਰਸ਼ ਅਵਤਾਰੀ ਪੁਰਸ਼ਨ ਪਾਏ, ਗੋਡਿਆਂ ਤੋਂ ਹੇਠਾਂ ਬਾਹਾਂ ਪਲੰਦੀਆਂ ਸੀ, ਮਹਾਂਪੁਰਸ਼ਾਂ ਦੇ ਆਖੀ ਅੰਜਾਨ ਬਾਬ ਕਹਿੰਦੇ ਹੋਏ। ਐਸੇ ਮਹਾਂਪੁਰਸ਼ ਸਨ, ਸਿੱਖ ਜਗਤ ਕਦੇ ਭੁਲਾ ਨਹੀਂ ਸਕੂਗਾ ਉਹਨਾਂ ਮਹਾਂਪੁਰਸ਼ਾਂ। ਉਹਨਾਂ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੀ ਥਾਂ ਤੇ ਜਥੇਦਾਰੀ ਬਾਬਾ ਕਿਸ਼ਨ ਸਿੰਘ ਜੀ ਹੋਏ, ਬੜੇ ਮਹਾਂਪੁਰਸ਼ਾਂ ਨੂੰ। ਤੇ ਉਹਨਾਂ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਸੁਭਾਵਿਕ ਵਚਨ ਹੋ ਗਿਆ ਸੀ ਇਹਨਾਂ ਦਾ, ਵੱਡਿਆਂ ਦਾ। ਮਹਾਰਾਜਾ ਭੁਪਿੰਦਰ ਸਿੰਘ ਨੇ ਸੱਦਿਆ ਸੀ ਮਹਾਂਪੁਰਸ਼ਾਂ ਨੇ ਸੁਭਾਵ ਕੀ ਕਹਿਣ ਲੱਗੇ, ਭਾਈ ਅਨਪੁਰੋ ਜਿੰਨੇ ਗਿਆਨੀ ਸਿੰਘ ਕਥਾ ਕਰਨ ਵਾਲੇ ਤੇ ਜਿੰਨੇ ਪਾਠੀ ਸਿੰਘ ਪਾਠ ਕਰਨ ਵਾਲੇ, ਜਿੰਨੇ ਰਾਗੀ ਸਿੰਘ ਰਾਗ ਕਰਨ ਵਾਲੇ, ਚਲੋ ਸਾਰੇ ਰਾਜੇ ਨੇ ਸੱਦਿਆ। ਤੇ ਕਈ ਦਿਨ 15 ਦਿਨ ਉੱਥੇ ਦੀਵਾਨ ਲੱਗ ਗਏ ਸੀ ਪਟਿਆਲੇ। ਰਾਤ ਵਧੀਆ ਦੀ ਬੈਠ ਕੇ ਉੱਥੋਂ ਰਾਜੇ ਨੇ ਮਸਤ ਵਾਲੇ ਚੋਂ ਇੰਤਜ਼ਾਮ ਕੀਤਾ, ਮਹਾਂਪੁਰਸ਼ ਪਟਿਆਲੇ ਪਹੁੰਚੇ। ਬਾਬਾ ਕਿਸ਼ਨ ਸਿੰਘ ਜੀ ਨੇ ਗੱਲ ਸੁਣੀ ਤੇ ਮਨ ਵਿੱਚ ਉਦਾਸ ਹੋ ਗਏ। ਉਦਾਸ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਸੰਖਿਆ ਸ਼ੁਰੂ ਕਰ ਲਈ ਇੱਕ ਗੁਰੂ ਦੇ ਕੋਲ। ਡੰਗਰਾਂ ਦੀ ਡਿਊਟੀ ਸੀ ਬਾਬਾ ਕਿਸ਼ਨ ਸਿੰਘ ਜੀ ਦੀ, ਪਸ਼ੂਆਂ ਨੂੰ ਪਾਲਣਾ, ਉਹਨਾਂ ਦਾ ਦੁੱਧ ਜੋ ਕਿ ਲੰਗਰ ਵਿੱਚ ਪਾਉਣਾ, ਪੱਠੇ ਪਾਉਣੇ, ਗੋਬਰ ਹਟਾਉਣਾ ਤੇ ਸੇਵਾ ਸਿਮਰਨ ਦੇ ਵਿੱਚ ਲਾ ਡਿਊਟੀ ਸੀ ਉੱਥੇ। ਜਦੋਂ ਮਹਾਂਪੁਰਸ਼ ਆਏ ਇੱਕ ਦਿਨ, ਬਾਬਾ ਕਿਸ਼ਨ ਸਿੰਘ ਜੀ ਪੂਰੀ ਵਿਛਾਈ ਹੈ, ਪੰਜ ਗ੍ਰੰਥੀ ਮੂਹਰੇ ਰੱਖੀ ਹੈ, ਸੰਖਿਆ ਕਰਦੇ ਪਰ ਸੰਖਿਆ ਪੱਕ ਨਹੀਂ। ਫਿਰ ਉਹ ਰੋਣ ਲੱਗ ਅੱਖਾਂ ਚ ਮਨਸੂ ਡਿੱਗੇ। ਉਹਨਾਂ ਨੂੰ ਪਤਾ ਨਹੀਂ ਲੱਗਿਆ ਸ਼ੋਭਲੇ ਪੈਰ ਪਿੱਛੇ ਤੋਂ ਆ ਕੇ ਮਾਂ, ਪਿੱਛੇ ਤੋਂ ਆ ਕੇ ਲੰਮੀਆਂ ਬਾਹਾਂ ਸਨ। ਬਾਬਾ ਕਿਸ਼ਨ ਸਿੰਘ ਜੀ ਰੋਂਦੇ ਰੋਂਦੇ ਆ ਦੇਖ ਕੇ ਬੰਦ ਕਰਕੇ ਬਹੁਤੇ ਦੁਖੀ ਸੀ। ਪਤਾ ਉਦੋਂ ਵੀ ਲੱਗਿਆ ਉੱਪਰ ਦੀ ਬਾਹਾਂ ਕਰਕੇ ਪੰਜ ਗ੍ਰੰਥੀ ਰਿਹ ਦੇ ਸਮੇਤ ਜਦੋਂ ਚੁੱਕਣ ਲੱਗੇ, ਉਹ ਜਦੇ ਯਕ ਲਗ ਘਬਰਾ ਕੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਸਰ ਪਰ ਅੜ ਪਏ। ਪਹਿਲੇ ਡਿਪਟੇ ਬਾਬਾ ਕਿਸ਼ਨ ਸਿੰਘ ਹੁਣ ਚੋਰੀ ਫੜੇਗੀ ਅੱਖਾਂ 500 ਨੂੰ ਨਾ, ਜਲਦੀ ਜਲਦੀ ਅੱਖਾਂ ਪੂਜੀਆਂ। ਮਹਾਂਪੁਰਸ਼ ਕਹਿੰਦੇ ਚੋਰੀ ਤਾਂ ਫੜੇਗੀ, ਹੁਣ ਤਾਂ ਅੱਖਾਂ ਪਹੁੰਚ ਜਾਏਗਾ। ਕਹਿੰਦੇ ਕਿਸ ਪਿੱਛਾ ਰੋਣਾ? ਕਹਿੰਦਾ ਕਹਿੰਦੇ ਕਿਉਂ? ਕਹਿੰਦੇ ਜੀ ਕਰ ਲਾ ਰੋਣਾ। ਮਹਾਂਪੁਰਸ਼ ਕਹਿੰਦੇ ਸਿੱਖ ਹੋ ਕੇ ਕਮਜ਼ੋਰ ਇਲਾਕੇ ਦੀਆਂ ਗੱਲਾਂ ਕਰਦੇ, ਸਿੱਖ ਤਾਂ ਭਾਣਾ ਲਾਉਂਦਾ ਹੁੰਦਾ, ਕੀ ਹੋਇਆ ਕਿਉਂ ਰੋਣਾ? ਕਹਿੰਦਾ ਮਹਾਰਾਜ ਰੋਂਦਾ ਮੈਂ ਇਸ ਕਰਕੇ ਹਾਂ, ਇਹ ਕਰਮਾਂ ਦੀ ਗੱਲ ਹੈ। ਮਹਾਂਪੁਰਸ਼ ਕਹਿੰਦੇ ਸਭ ਤੋਂ ਵੱਡੇ ਬਹਾਦੁਰ ਸਿੱਖਾਂ ਦੇ ਕੀ ਹੋਏ ਤੇਰੇ ਕਰਮ? ਗੁਰਬਾਣੀ ਤਾਂ ਕਹਿੰਦੇ ਸਿੱਖਾਂ ਦੇ ਬਹਾਦਰ ਤੋਂ ਵੱਡੇ ਸਿੱਖ ਨੇ। ਅੱਜ ਉਹਨਾਂ ਦੱਸ ਕੀ ਹੈ? ਕਹਿੰਦਾ ਮਹਾਰਾਜ ਅਸਲ ਗੱਲ ਇਹ ਹੈ, ਤੁਸੀਂ ਕਿਹਾ ਸੀ ਪਾਠੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ ਸਾਰੇ ਚਲੋ, ਮੈਂ ਵੀ ਉੱਥੇ ਖੜਾ ਸੀ। ਮੈਂ ਸੋਚਿਆ ਜੇ ਪਾਠੀਆਂ ਦੇ ਵਿੱਚ ਹੁੰਦਾ ਤਾਂ ਵੀ ਰਾਜੇ ਨੇ ਜਾ ਸਕਦਾ ਸੀ, ਰਾਗੀਆਂ 'ਚ ਹੁੰਦਾ ਤਾਂ ਵੀ ਜਾਂਦਾ, ਗਿਆਨੀਆਂ 'ਚ ਹੁੰਦਾ ਤਾਂ ਵੀ ਜਾਂਦਾ। ਨਾ ਮੈਂ ਪਾਠੀ ਨਾ ਰਾਗੀ, ਇਹ ਨਾ ਮੈਂ ਪ੍ਰਚਾਰਕ ਹੈ, ਤੇ ਇਸ ਕਰਕੇ ਮਨ ਉਦਾਸ ਹੋ ਗਿਆ। ਕਹਿੰਦੇ ਹੁਣ ਕੀ ਕਰਨਾ? ਕਹਿੰਦਾ ਜੀ ਹੁਣ ਮੈਂ ਪੜ੍ਹਾਈ ਕਰਦਾ। ਕਹਿੰਦੇ ਪੜ੍ਹਾਈ ਕਰਨੀ ਤਾਂ ਚੰਗੀ ਹੈ, ਪਰ ਮੈਨੂੰ ਇਹ ਦੱਸ ਵੀ ਕੀ ਬਣਨਾ ਚਾਹੁੰਦਾ? ਮਹਾਂਪੁਰਸ਼ ਬਹੁਤੇ ਅੱਖਰਾਂ ਦੀ ਗੱਲ ਨਹੀਂ ਸੀ ਪਸੰਦ ਕਰਦੇ, ਕਹਿੰਦੇ ਉਹਨੇ ਉਹ ਗੱਲ ਕਰੋ ਉਹਨੇ ਜਵਾਬ। ਉਹ ਕਹਿਣ ਲੱਗਾ ਮਹਾਰਾਜ ਜੀ ਮੈਂ ਗਿਆਨੀ ਬਣਨਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਬਸ ਇਹੀ ਰਾਤ ਤੇਰੀ? ਮਹਾਂਪੁਰਸ਼ ਗੰਭੀਰ ਹੋ ਗਏ, ਕਹਿੰਦੇ ਕਿਸ਼ਨ ਸਿਆ ਬੱਚੇ ਨੂੰ ਵੀ ਪਤਾ ਹੁੰਦਾ ਵੀ ਮੈਂ ਕੀ ਬਣਨਾ, ਮਾਂ ਬਾਪ ਨੂੰ ਪੁੱਛ ਕੇ ਵੇਖ ਤੇ ਉਹ ਬੱਚੇ ਨੂੰ ਕੀ, ਬੱਚਾ ਤਾਂ ਨਿਆਣੀ ਉਮਰ ਦੇ ਵਿੱਚ ਉਹਨੂੰ ਇਹ ਨੀ ਪਤਾ, ਉਹ ਛੋਟੇ ਉਹਦੇ ਨੂੰ ਵੀ ਕਹਿ ਸਕਦਾ ਮੈਂ ਆਹ ਬਣਨਾ ਚਾਹੁੰਦਾ। ਕਹਿੰਦੇ ਤੂੰ ਤਾਂ ਕੇਵਲ ਗਿਆਨੀ ਬਣਨਾ ਚਾਹੁੰਦਾ, ਮੇਰੇ ਹਿਰਦੇ ਨੂੰ ਪੁੱਛ ਕੇ ਦੇਖ ਮੈਂ ਤੈਨੂੰ ਕੀ ਬਣਨਾ ਚਾਹੁੰਦਾ। ਸੰਤਾਂ ਕੋਲ ਆਉਂਦਾ ਸੀ ਸਾਡੇ ਬੜਿਆਂ ਕੋਲ, ਤੇ ਉਹਨੂੰ ਭੇੜੂ ਗਿਆਨੀ ਕਹਿੰਦੇ ਸੀ, ਭਿੜਦਾ ਬਹੁਤਾ ਸੀ, ਚਰਚਾ ਬਹੁਤੀ ਕਰਦਾ ਸੀ। ਮਹਾਂਪੁਰਸ਼ ਕਹਿੰਦੇ ਸੀ ਭਾਈ ਮੇਰਾ ਤਾਂ ਨਿਕਲਣ ਦਾ ਸਮਾਂ ਰਹਿੰਦਾ, ਜੇ ਤੇਰੀ ਬਾਹਲੀ ਥਾਲ ਵਧੀਆ ਭਿੜਦਾ ਹੀ ਹੈ ਤੇ ਸਾਡੇ ਹੋਰ ਗਿਆਨੀ ਨਾਲ ਭਿੜਦਾ। ਮਹਾਂਪੁਰਸ਼ ਨੇ ਯਾਦ ਗੱਲ ਕਰ, ਮਹਾਂਪੁਰਸ਼ ਜਿਸ ਵੇਲੇ ਬਾਬਾ ਕਿਸ਼ਨ ਸਿੰਘ ਜੀ ਆਪਣੇ ਸਥਾਨ ਤੇ ਬੈਠੇ, ਗਿਆਨੀ ਕਹਿਣ ਲੱਗਾ ਮੈਂ ਕੀ ਲੈਣਾ ਉਹਨਾਂ ਤੋਂ? ਉਹ ਕਹਿੰਦੇ ਵੀ ਫਿਰ ਵੀ ਡੇਰੇ ਦੇ ਸੰਚਾਲਕ ਉਹਨਾਂ ਦੇ ਸੱਦੇ ਤੁਸੀਂ ਆਏ ਹੋ। ਕਹਿੰਦਾ ਉਹ ਕਦੇ ਨੀ ਆਇਆ, ਕਹਿੰਦੇ ਸੰਗਤ ਸੀ ਉੱਥੇ ਜਾਣ। ਉਹ ਕਹਿੰਦੇ ਜਾਣ ਲੱਗੇ ਤੁਸੀਂ ਚਲੋ, ਉੱਥੇ ਨੂੰ ਹੋਰ ਚਲੋ, ਫਤਿਹ ਬੁਲਾ ਚਲੋ, ਇਹ ਕਹੇ ਤਾਂ ਹੈ ਤੇ ਤੁਰ ਪਿਆ ਗਿਆ ਨਹੀਂ ਚੱਲਣਾ। महापुरुष जो उन्होंने वेख्या मानी पुरुष है भगवान कृष्ण जी कहते गीता जे किसी मान की भुख लगी है कहते वही भुख मिटा दो कुछ नहीं बिगड़ता वह मान ना तोड़ो ही भी पाप होंगे हंकार जरा पाप लोग आप देखा दे जो बड़िया कर दे भगवान कृष्ण अर्जुन को रखते हैं गीता बड़ियाई करनी पाप नहीं निंदा करनी पाप है क्यों सास जी जिस वे ज्ञानी जी आए पर फोकी बड़ियाई ना होते ये भी ध्यान रखना जिस वे आए कौन महापुरुष कहते भाई ज्ञानी जी वास्ते कुर्सी डाल पता नहीं ज्ञानी हेट बैठना बंदा क्यों ये ज्यादा मेरे पढ़ के चलूगा नहीं नहीं खड़ा ही बैठा तैयार नहीं सी कुर्सी डालती महापुरुष कहने लगे कहते ज्ञानी जी बहुत सोहनी कथा करते हो डेरे आए बड़ी कृपा हुई वो कहते ही सदन कहता थो की पता कथा कही होंगी तुम कथा सुन रहे जी अड़ ज्यादा सी गल महापुरुष कहते ज्ञानी जी मैंने उत्तर लोगों ने उठना नहीं लगता कहते जी मेरे जा नहीं होया तुम्हें मेरी सदा से कहना कथा इन्नी सस्ती है भी जाके कले कले कमरे जला लो मैं महापुरुष निम्रता च बोलो वो आकर दो महापुरुष ने देख लिया बेचारा रुकी है रुकी आया करते ही होंगे कोई गल नहीं जो जो दिशे सो सो रुकी महापुरुष कहते जे कोई भुखा हो गए ये तुर के ना जा सकता होगा कहते रोटी उत्ते देने का कोई बगाड़ है नहीं मैं इतनी सुना चार तो कहना महापुरुष हो कि जे मैं इतनी सुना भी दिया थोड़े पले पै जाऊ संत कहते की गल कहते मेरी कथा मेरे समझा ये विद्वाना की कथा अनपढ़ साहब नहीं समझ सकते तू सारे लिए बोल रहा अनपढ़ महापुरुष कहते जे पढ़े लिखे तो बैठे संत ने कहे कि मैं पढ़े मैं अनपढ़ वो कहना मैं इन्हें नहीं जानते जो थोड़े को बैठे जिम्मे पौंटा साहब कलावर्ती है चंद्र कवि ने कहा गुरु गोबिंद सिंह साहब वो गल गई ढंगा सो घोड़िया की लिट चकन वाले को मैं आता से महाराज ने जमें अनपढ़ चंद्र कवि का मान तोड़िया पौंटा साहब मां को कहते ज्ञानी जी ये गुरु नानक की संगत है संगत को नहीं दिता कोई ना कोई तो बैठा हूं तेरी गल सुन वास्ता वो ज्ञानी जी ने दो चार संस्कृत श्लोक गुरु ज्ञान की गल शुरू कर ली महापुरुष नेत्र बंद करके बैठे रहे जो गल समाप्त की कहने भी बड़ा आनंद आया कहने जी भी धन है तेरी मां जी ने तू पैदा किया बहुत थोड़ा विद्वान है तू पद कहना थोड़ी समझ आ गई मेरी गल कहते हां गुरु नानक ने कृपा करके मेरी समझ में पा दी कहते चंगा भाई नाल इस प्रकार की गल तुझी होना महापुरुष कहते चरण सिया जिंदा ला के चाबियां बड़िया बढ़ा पे पर हम जे तू हटदा ही नहीं है कहते कोई बात नहीं गुरु नानक का घर है कहते तेन विद्या का मान हो कहते बह जा महापुरशा ने चौंकड़ा लिया मार महापुरशा ने वेदा दिया सुरतियां सिमर दियां बोलियां जिन्हों का अर्थ कदे ज्ञानी जी ने पढ़िया नहीं सी जिंदगी ऐनी गूढ़ ज्ञान की गल की ज्ञानी चरण सिंह एडे कट्टर ज्ञान का सी किसी साधा के पैरों से मत नहीं टेकिया जिंदगी च पर महापुरुषा ने पैर फड़ ले कहने साध की महिमा वेद ना जाने अज मैं पता लगे भी साध की होंगे सारे घुटने खाली नहीं होंगे कितने शेर बैठा भी होंगे ये जरूरी होंगे भी सारे घुटने खाली मैं समझता सी अनपढ़ कह लगे भाई ज्ञानी चरण सिंह मैं तो अनपढ़े से उन्होंने कृपा हुई जिन्होंने कहा कि तेन ज्ञानी नहीं तेन ब्रह्म ज्ञानी बनाना है यह तो जिन्हें बनाया वही गल है वो सिफत कर दू संत बाबा आत सिंह जी मेरी गल कर रहे ये पूरा ज्ञान देता है इस प्रकार सात जी कितने ऐसी हालत सात जी हो जानी है लगत नहीं तंत्र भाव तंत्र मंत्र की जी गल है भाव जिमें महापुरश के शक्ति से उन्होंने जो समझ लिया कि मंत्र पढ़िया अज वो शक्ति जाके देखो कलसी च है कोई हूं कह दो ब्राह्मण जोड़ा मंत्र पढ़ के गलत व्यक्ता कर दे एक नहीं लगूगा थोड़ी समय से अंतर आम धर्म रहा रहेंगे कर्म धर्म के कच्चे हो गए
जप है
ब्राह्मणा के मत में जोड़ा देवी की आराधना आदि देवी तो भाव है आदि शक्ति परमात्मा जोड़ा ना देवी रूप है ना देव ना स्त्री रूप है ना पुरुष रूप है ये ओदा सास नहीं नार ना पुरुष ना पंथ नू सच हो जाए तरस रूप है ते ओ अपना ज्ञान मंदिर रूप धारण कर ਉਸ ਪਰਮਾਤਮਾ ਨੂੰ ਕਿਸੇ ਵੀ ਵਿੱਚ ਵੀ ਯਾਦ ਨਹੀਂ ਕਰਨਗੇ ਤੇ ਅਲੱਗ ਅਭੇਦੀ ਜਿਹੜਾ ਨਾ ਰੱਖਿਆ ਜਾਵੇ ਐਸਾ ਆਦ ਅਜੇ ਵੀ ਪਰਮ ਜੁਤੀ ਤੇ ਇਸ ਪ੍ਰਕਾਰ ਆਦ ਸ਼ਕਤੀ ਜੋ ਰਾਸ਼ਨ ਮਾਰੂ ਵਾਲੇ ਦਾ ਉਹਦੇ ਬਾਰੇ ਸ਼ਹਿਰਾ ਹੈ ਤੇ ਉਹਦਾ ਵੀ ਜਾਪ ਇਹ ਲੋਕ ਨਹੀਂ ਜਪਣਦੇ ਜਿਹੜੇ ਉਹਦੇ ਉਪਾਸਕਾਨ
ਬੁੱਧਨ ਤਨ ਰਾਚੇ ਚਹਿਤ ਨਾ ਸਾਚੇ ਪ੍ਰਭਾ ਨਾ ਜਾਚੇ ਤਮਕ ਬੁੱਧੀ
ਹੋਲੀ ਬੁੱਧ ਵਾਲਿਆਂ ਨਾਲ ਮਿਲੇ ਹੋਣ ਕਰਕੇ ਸੱਚ ਨਹੀਂ ਕਹਿਣਗੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਪਾਸੋਂ ਨਹੀਂ ਮੰਗਣਗੇ ਰੱਬ ਤੋਂ ਨਹੀਂ ਮੰਗਣਗੇ ਤੇ ਮੰਗਦਿਆਂ ਦੇ ਅੱਗੇ ਹੱਥ ਬੁਲਾਉਣਗੇ ਤੇ ਇਸ ਪ੍ਰਕਾਰ ਦੀ ਰਾਤ ਸੰਸਾਰ ਦੀ ਹੋ ਜਾਣੀ ਹੈ
ਹੀਰ ਚੰਦ ਅਪੰਡਤ ਅਪੰਡਤ ਗੁਣ ਮੰਦਰ ਸੁਬੁੱਧ ਨਿਰਖੰਡਕ ਦੇਖੀਏ
ਸਾਸ ਜੀ ਅਨਪੜ੍ਹ ਮੂਰਖ ਤੇ ਗੁਣ ਉਹਨਾਂ ਦੇ ਕੋਲ ਨਹੀਂ ਸ੍ਰੇਸ਼ਟ ਬੁੱਧੀ ਉਹਨਾਂ ਦੀ ਖੰਡੀ ਜਾਣੀ ਦੇਖੀ ਜਾਂਦੀ
ਹੈ ਛੱਤਰੀ
ਵਰ ਸ੍ਰੇਸ਼ਟ ਧਰਮ ਨੂੰ ਛੱਡ ਕੇ ਖੋਟੇ ਕਰਮਾਂ ਦੇ ਧਰਮ ਦੇ ਵਿਲੇਖੇ ਚ ਪੈ ਜਾਣਗੇ
ਸਤ ਰਹਿਤ ਪਾਪ ਰਹਿਤ ਕ੍ਰੋਧ ਚਹਿਤ ਜਾਣੀ
ਹੈ ਸਤ ਤੋਂ ਰਹਿਤ ਹੋ ਜਾਣਗੇ ਪਾਪ ਦੇ ਗਰਜ ਜਾਣੇ ਕ੍ਰੋਧ ਨੂੰ ਚਾਹੁੰਦੇ ਕ੍ਰੋਧ ਦੇ ਸਹਿਤ ਹੋ ਜਾਣਗੇ ਜੀ ਧਰਮ ਵਿੱਚ ਲੀਨ ਹੋਣਗੇ ਅੰਗ ਤੋਂ ਹੀਣ ਤੇ ਕ੍ਰੋਧ ਵਿੱਚ ਪ੍ਰਪਾਪ ਮੰਨੇ ਜਾਣਗੇ ਇੰਨਾ ਕ੍ਰੋਧ ਵੱਧ ਜਾਏਗਾ ਔਰਤਾਂ ਦੇ ਆਨੰਦ ਵਿੱਚ ਚਾਹਵਾਨ ਹੋਣ ਕਰਕੇ ਗੁਣਾਂ ਦੇ ਗ੍ਰਹਿਣ ਨੂੰ ਕੋਈ ਨਹੀਂ ਕਰੇਗਾ ਜਾਣਗੇ ਨਹੀਂ
ਸਤਕਰਮ ਛੱਡ ਕੇ ਅਸਤ ਕਰਮ ਮਾਨਿਅਤ
ਸਤਕਰਮ ਨੂੰ ਛੱਡ ਕੇ ਅਸਤ ਕਰਮਾਂ ਨੂੰ ਮਿਲਣ ਵਾਲੇ ਹੋ ਜਾਣਗੇ
ਰੂਪ ਰਹਿਤ ਜੁਗ ਰਹਿਤ ਪਾਪ ਸਹਿਜ ਦੇਖੀਏ
ਰੂਪ ਰਹਿਤ ਹੋਣਗੇ ਤੇ ਜੂਆ ਖੇਡਣਗੇ ਥਾਂ ਥਾਂ ਪਰ ਜੂਆ ਖੇਡਦੇ ਢੰਗ ਬਦਲ ਜਾਣਗੇ ਉਹਨੂੰ ਜੂਆ ਨਹੀਂ ਕਹਿਣਗੇ ਤੇ ਜੂਏ ਨੂੰ ਸਾਥ ਜੀ ਕੁਝ ਹੋਰ ਨਾਵਾਂ ਦੇ ਨਾਲ ਧਰ ਕੇ ਹੋਊਗਾ ਜੂਆ ਜੀ ਜੂਏ ਨੂੰ ਧਾਰਨ ਕੀਤੇ ਹੋਏ ਪਾਪ ਸਹਿਤ ਉਹ ਨਾਲ ਕੌਣ ਗਏ ਜੇ
ਰੂਪ ਅਕਰਮਲੀ ਧਰਮ ਚੀਨ ਨਾਲ ਅਧੀਨ ਦੇਖੀਏ
ਮਨ ਕਰਮ ਦੇ ਜਲੀਨ ਹੋ ਜਾਣਗੇ ਧਰਮੀ ਹੋਣਗੇ ਤੇ ਔਰਤਾਂ ਦੇ ਅਧੀਨ ਹੋ ਜਾਣਗੇ ਜੇ
ਪ੍ਰਤਿਸ਼ਠਾ ਛੰਦ ਅਤ ਪਾਪਨ ਤੇ ਜਬ ਛਾਏ ਰਹੇ ਹੋ
ਇਹੋ ਜਦੋਂ ਮਹਾਂ ਪਾਪਾਂ ਦੇ ਨਾਲ ਜਗਤ ਕਲਮੀ ਤਰ ਪਾਤਸ਼ਾਹ ਕਹਿੰਦੇ ਛਾਏ ਰਹੇ ਹੋ ਭਰ ਜਾਏਗਾ ਜਗਤ ਸਾਰੇ ਪਾਪ ਹੀ ਪਾਪ ਦਿਸਣ ਲੱਗ ਜਾਣਗੇ
ਪਛ ਬੁੱਧ ਬਲ ਧਰਮ ਨਾ ਜਾਤ ਕਹਿਓ
ਕਹਿੰਦੇ ਬਿਨਾਂ ਇਹ ਇਸ ਤਰ੍ਹਾਂ ਦਾ ਧਰਮ ਤੇ ਜਿਹੜਾ ਬੁੱਧੀ ਦੇ ਬਲ ਦੇ ਨਾਲ ਕਿਹਾ ਨਹੀਂ ਜਾ ਸਕੂਗਾ ਤੇ ਇਸ ਪ੍ਰਕਾਰ ਦਾ ਸਾਸ ਵੀ ਕੁਝ ਵੀ ਬੁੱਧ ਬਲ ਤੇ ਧਰਮ ਨਹੀਂ ਕਿਹਾ ਜਾ ਸਕਦਾ ਐਸਾ ਸਾਸ ਅਧਰਮੀ ਅਧਰਮ ਹੋ
ਜਾਣਾ
ਦੇਸ਼ ਵਿਦੇਸ਼ਾਂ ਦੇ ਜਿੰਨੇ ਵੀ ਜੀਵ ਦੇਖੀਦੇ ਹਨ ਉਸ ਵੇਲੇ ਨੂੰ ਸਾਰੇ ਹੀ ਪਾਪਾ ਕਰਨ ਚ ਬਹੁਤ ਪ੍ਰੀਤੀ ਕਰਨਗੇ ਪਰਛਾਵਾ ਵੀ ਨਹੀਂ ਨਜ਼ਰ ਆਊਗਾ ਜੋ ਕੁਝ ਬੁੱਧ ਬਲ ਕਰਕੇ ਬਚਨਾਂ ਦਾ ਵਿਚਾਰ ਕਰਦਾ ਹੋਵੇ ਐਸੀ ਹਾਲਤ ਹੋ
ਜਾਣੀ ਹੈ
ਹਰ ਇੱਕ ਇਸਤਰੀਆਂ ਪੁਰਸ਼ਾਂ ਦੇ ਅਨੇਕਾਂ ਮਤ ਹੋਣਗੇ ਸਦਾ ਹੀ ਅਰਥੇ ਤਨਾਤੀ ਵਿਚਾਰ ਨਸ਼ਟ ਹੋ ਜਾਏਗੀ ਭਾਵ ਭਲੇ ਤੇ ਬੁਰੇ ਦੀ ਵਿਚਾਰ ਨਹੀਂ ਰਹੇਗੇ
ਮਾਰਾ ਹੈ ਛੰਦ ਇੱਕ ਸੰਗ ਕੁਨਾਰਨ ਅਸਲ ਵਿਚਾਰ ਜਿਣਕੇ ਇਸ ਪ੍ਰਕਾਰ
ਛੋਟੀਆਂ ਔਰਤਾਂ ਪ੍ਰੇਮ ਕਰਨ ਵਾਲੇ ਹੋਣਗੇ ਤੇ ਅਤੇ ਬਹੁਤ ਸਾਰੇ ਪੁਰਸ਼ ਵਿਚਾਰੀ ਹੋ ਜਾਣਗੇ ਜਿਹਨਾਂ ਦੇ ਮਨ ਇਸ ਤਰ੍ਹਾਂ ਦੇ ਹਨ
ਮਟਪੁਲ ਚਪਚਪ ਉਪਜੀ ਪਉ ਛਬ ਚਪਚਪ ਪ੍ਰੇ ਅਜ ਵਿਚਾਰ
ਉੱਚੀ ਕੁਲ ਵਿੱਚ ਪੈਦਾ ਹੋਈਆਂ ਹੋਣਗੀਆਂ ਟਿੱਚੀਆਂ ਪਰ ਜਦੋਂ ਸੁੰਦਰਤਾ ਦੀ ਸ਼ਬਦ ਬਹੁਤ ਛਿੜ ਜਾਏਗੀ ਭਰ ਜਵਾਨੀ ਵਿੱਚ ਤੇ ਉਸੇ ਵੇਲੇ ਵਿਚਾਰ ਵਿੱਚ ਉਹਨਾਂ ਦੀ ਗਲਤੀ ਫਸ ਜਾਏਗੀ ਵਿਚਾਰ ਦੀਆਂ ਬਹੁਤ ਪਿਆਰੀਆਂ
ਹੋਣਗੀਆਂ ਸੁੰਦਰ ਰੂਪ
ਇਹਨਾਂ ਸੁੰਦਰ ਪੈਦਾ ਹੋਣ ਵਾਲੀਆਂ ਸੁੰਦਰੀਆਂ ਮਾਨੋ ਦੇਵ ਲੋਕ ਨੂੰ ਛੱਡ ਕੇ ਪਰੀਆਂ ਹੇਠਾਂ ਪਾਈਆਂ ਸੁੰਦਰ ਸਰੂਪ ਤਾਂ ਹੋ ਸਕਦੇ ਸੁੰਦਰ ਗੁਣ ਨਹੀਂ ਹੋਣਗੇ ਸੁੰਦਰ ਸਰੂਪ ਤਾਂ ਹੋਣਗੇ ਪਰ ਉਹਨਾਂ ਦੇ ਸੁੰਦਰ ਗੁਣ ਨਹੀਂ ਹੋਣਗੇ
ਮਨੁੱਖ
ਭਲਾ ਤੇ ਬੁਰਾ ਕੁਝ ਨਹੀਂ ਜਾਣਦੇ ਡਾਕੂ ਹੋ ਕੇ ਪੁਰਖਾਂ ਦੇ ਪਾਸੋਂ ਧਨ ਹੋਣਗੇ ਸ਼ਸਤਰ ਲੈ ਕੇ ਦੁਆਲੇ ਵਜਾਇਆ ਕਰਨਗੇ ਜਿਹਦੇ ਕੋਲ ਜੋ ਜਿੰਨਾ ਧਨ ਹੈ ਉਹ ਖੋ ਲਿਆ ਕਰਨਗੇ ਤੇ ਧਨ ਦੀ ਕਿਰਤ ਨਹੀਂ ਕਰਨਗੇ ਲੁੱਟ ਮਾਰ ਕਰਕੇ ਖਾਣ ਦੀ ਇੱਛਾ ਪੈਦਾ ਹੋ ਜਾਏਗੀ
ਸਚ ਸਤ ਮਤ ਮਾਨਸ ਸੁਮਤ ਨਾ ਜਾਣਤ ਬੋਧ ਤੁਮਤ ਬਕਾਰ।
ਸਾਧਨਾਂ ਨੂੰ ਨਹੀਂ ਮੰਨਣਗੇ ਤੇ ਸਿਮਰਤਿਆਂ ਨੂੰ ਨਹੀਂ ਜਾਣਨਗੇ, ਬਹੁਤ ਬੁਰੀ ਤਰ੍ਹਾਂ ਦੇ ਨਾਲ ਬੋਲਣਗੇ, ਬੁਰੇ ਬੱਚਿਆਂ ਨੂੰ ਬੋਲਣਗੇ।
ਉਚਿਤ ਅੰਗਨ ਗਲਤ ਪੁਰੰਗਨ ਅਰਥ ਹੋ ਛੱਜ
ਤਦ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਪਰਮੇਸ਼ਵਰ ਬਚਾ ਲਏ ਐਸੇ ਸਮੇਂ ਤੋਂ, ਇਹੋ ਜਿਹਾ ਸਮਾਂ ਹੋ ਜਾਣਾ, ਚਮੜੀ ਦਾ ਰੋਗ ਵੱਧ ਜਾਏਗਾ, ਚਮੜੀ ਫੜਨ ਲੱਗ ਜਾਏਗੀ ਲੋਕਾਂ ਨੂੰ, ਚਮੜੀ ਦੇ ਰੋਗ ਨੂੰ ਡਾਕਟਰ ਕਾਬੂ ਨੂੰ ਪਾ ਸਕੇਗਾ, ਚਮੜੀ ਦਾ ਰੋਗ ਵੱਧ ਕੇ ਫੜ ਜਾਏਗਾ ਜਿਵੇਂ ਕੋੜ ਹੁੰਦਾ ਹੈ, ਸਰੀਰ ਅਤੇ ਕੁਸ਼ਤ ਕਰ ਚੱਲ ਜਾਏਗਾ, ਕੋੜ ਰੋਗ ਦਾ ਸਰੀਰ ਇਹ ਕਿਉਂ ਫੜ ਗਿਆ ਹੋਵੇਗਾ ਤੇ ਕਦੇ ਵੀ ਠੀਕ ਨਾ ਹੋਣ ਵਾਲੇ ਰੋਗ ਲੱਗ ਜਾਣਗੇ। ਕੁਝ ਅਜਿਹੇ ਵਿਸ਼ੇਸ਼ ਰੋਗ ਲੱਗਣਗੇ ਜਿਨ੍ਹਾਂ ਦਾ ਇਲਾਜ ਦੁਨੀਆਂ 'ਚ ਕਿਤੇ ਨਹੀਂ ਹੋ। ਨਰਕ ਦੇ ਵਿੱਚੋਂ ਛਡਾ ਕੇ ਨਰਕ ਦੇ ਅਵਤਾਰੀ ਜਿਹੜੀ ਨਰਕ ਚੋਂ ਅੰਤਰ ਨਾਲ ਆਉਂਦੇ ਹੀ, ਇਹ ਕੁਛ ਨਰਕਾਂ ਤੋਂ ਨਿਕਲ ਕੇ ਮਾਤਲੋਕ 'ਚ ਆ ਗਏ, ਜਿਹਨਾਂ ਨੂੰ ਉੱਥੇ ਭੋਗਣਾ ਸੀ ਇੱਥੇ ਭੋਗ ਰਹੇ ਹਨ, ਤੇ ਇਸ ਪ੍ਰਕਾਰ ਪ੍ਰਿਥਵੀ ਤੇ ਆ ਕੇ ਹੋਣਗੇ ਜਿਵੇਂ ਇਉਂ ਲੱਗੇਗਾ। ਸਾਰੀ ਪ੍ਰਜਾ ਵਰਨ ਸ਼ੰਕਰ ਹੋ ਜਾਏਗੀ, ਇੱਕ ਵਰਨ ਕੋਈ ਨਹੀਂ ਰਹੇਗਾ। ਸਾਰਿਆਂ ਵਿੱਚ ਨੀਚ ਤਾਂ ਪ੍ਰਵੇਸ਼ ਕਰ ਜਾਏਗੀ, ਤੇ ਜੋ ਕੁਝ ਭਾਈ ਸਤਿਗੁਰੂ ਮਹਾਰਾਜ ਕਹਿੰਦੇ ਨੂੰ ਅਖੀਰ ਵਿੱਚ ਕਹਿੰਦੇ ਦਲੀਪ ਕਰੈ ਸੋ ਹੋਏ, ਜਿਹੜਾ ਮੇਰੇ ਅਕਾਲ ਪੁਰਖ ਨੂੰ ਪਾਏਗਾ ਉਹੀ ਹੋਏਗਾ, ਕਿਸੇ ਦੇ ਬਾਅਦ ਨਹੀਂ ਰਹੇਗਾ। ਸ਼ੰਕਰ ਵਰਨ ਪ੍ਰਜਾ ਹੋ ਜਾਏਗੀ, ਰਾਲ ਗੱਡ ਹੋ ਜਾਏਗੀ ਤੇ ਧਰਮ ਨਹੀਂ ਰਹੇਗਾ। ਸਾਰੀ ਪ੍ਰਜਾ ਸ਼ੰਕਰ ਵਰਨ ਸ਼ੰਕਰ ਹੋ ਜਾਏਗੀ, ਧਰਮ ਕਿਤੇ ਨਹੀਂ ਰਹੇਗਾ। ਰਾਜਾ ਪਾਪ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਰਾਜੇ ਨੇ, ਪਾਪ ਪ੍ਰਚਰ ਰਾਜਾ ਪਏ ਭਏ ਧਰਮ ਕੀ, ਰਾਜੇ ਸਰਕਾਰਾਂ ਪਾਪਾਂ ਦਾ ਪ੍ਰਚਾਰ ਕਰਨਗੇ ਤੇ ਧਰਮ ਦੀ ਹਾਨੀ ਹੋਏਗੀ, ਤੇ ਇਸ ਪ੍ਰਕਾਰ ਦੀ ਹਾਲਤ ਹੋਣੀ ਹੈ। ਤੇ ਕੁਝ ਤਾਂ ਉਸ ਪਾਸੇ ਨੂੰ ਚਲੇ ਪਿਆ ਕਰੋ। ਤੇ ਹੁਣ ਜਿਹੜੀ ਤੁਹਾਡੀ ਮੰਗ ਸੀ ਵੀ ਹਰਿਮੰਦਰ ਸਾਹਿਬ ਦੇ ਵਿੱਚ ਕਿ ਉਹ ਬੱਚਾ ਵੱਡਾ 18 ਫੁੱਟ ਲੱਗ ਜਾਵੇ ਤੇ ਸਾਰੀ ਦੁਨੀਆਂ ਨੂੰ ਕੀਰਤਨ ਬਾਹਰ ਦੇ ਕੋਨੇ ਕੋਨੇ ਸਲਾਇਆ ਹੈ, ਹਰਿਮੰਦਰ ਸਾਹਿਬ ਦੇ ਕੋਈ ਪ੍ਰਚਾਰ ਨਹੀਂ ਕਰ ਸਕਦਾ, ਇਹ ਵਿਧਾਨ ਹੈ। ਫਿਰ ਦੱਸੋ ਕੀ ਖਤਰਾ ਹੈ। ਇੱਕ ਰੱਬੀ ਬਾਣੀ ਦਾ ਗਹਿਣ ਸੁਣ ਵਾਸਤੇ ਸਿੱਖਾਂ ਦੀ ਮੰਗ ਹੈ, ਉਹ ਸਰਕਾਰ ਨਹੀਂ ਮੰਨੀ, ਨਾ ਮੰਨੀ ਹੈ, ਤੇ ਥੋੜਾ ਸਮਾਂ ਸੀਮਤ ਹੈ। ਇਹ ਪੁੱਛਿਆ ਉਹਨੂੰ ਕਿ ਭਾਈ ਕੀ ਗੱਲ ਹੈ, ਕਿਉਂ ਨਹੀਂ ਇਹ ਮੰਗ ਮੰਨਦੇ, ਇਹ ਤਾਂ ਮੰਗ ਮੰਨਣ ਵਾਲੀ ਹੈ। ਕਹਿੰਦੇ ਸ਼ਬਦਾਂ ਚ ਕਹਿੰਦਾ ਕਰਨਾ ਇਹਨਾਂ ਨੇ, ਇਹਨਾਂ ਕੋਲ ਸ਼ਬਦ ਵੀ ਹੋਏ ਜਾਏਗੇ। ਡਰ ਇਹ ਪਿਆ ਹੋਇਆ, ਕਹਿੰਦੇ ਜੇ ਇਹ ਗੱਲ ਕਰਨੀ ਹੋਇਆ ਕਰੂਗੀ, ਕਹਿੰਦੇ ਸ਼ਬਦਾਂ ਚ ਕਹਿ ਰਿਹਾ ਕਰ ਦਿੰਦਾ। ਤੇ ਇਸ ਕਰਕੇ ਸਾਫ ਸੀ, ਜਿਹੜੇ ਦੂਸਰੇ ਪਾਸੇ ਸਟੇਸ਼ਨਾਂ ਤੇ ਦੇਖ ਲਓ ਕੀ ਕੁਛ ਹੋ ਰਿਹਾ, ਤੇ ਉਹਦੇ ਵਾਸਤੇ ਲੋਕਾਂ ਚ ਰੁਚੀ ਪੈਦਾ ਹੋ ਗਈ ਹੈ, ਤੇ ਧਰਮ ਦੇ ਨਾਂ ਤੇ ਇਸ ਪ੍ਰਕਾਰ ਦੀ ਹਾਨੀ ਹੋਏਗੀ। ਤੇ ਗੁਰੂ ਕਿਰਪਾ ਕਰੇ ਤੇ ਭਾਈ ਆਪਣੇ ਆਪ ਨੂੰ ਬਚਾਓ, ਆਪਣੇ ਬੱਚਿਆਂ ਨੂੰ ਬਚਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਖਾਲਸਾ ਅਕਾਲ ਪੁਰਖ ਦੀ ਮੌਤ ਧਰਤੀ ਹੋ ਜਾਵੇ, ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਤ, ਇਹ ਉਹਦੀ ਮੌਤ ਦੇ ਨਾਲ ਖਾਲਸਾ ਪ੍ਰਗਟ ਹੋਇਆ ਹੈ। ਇਸ ਕਰਕੇ ਫੌਜ ਦੇ ਵਿੱਚ ਭਰਤੀ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਅਕਾਲ ਪੁਰਖ ਦੀ ਮਿਹਰ ਹੋਵੇ। ਅੰਮ੍ਰਿਤ ਛਕੋ, ਤਿਆਰ ਪ੍ਰਚਾਰ ਹੋਵੋ, ਪੰਜੇ ਬਾਣੀਆਂ ਦਾ ਵਿਗ੍ਰਹਿ ਚਾਰੇ ਬਿਦਰਕ ਰਹਿਤੋਂ ਤੋਂ ਬਚੋ, ਪੰਜੇ ਪ੍ਰਕਾਰਾਂ ਦੀ ਰਹਿਤ ਤਿਆਰ ਪ੍ਰਚਾਰ ਰੱਖੋ, ਜੇ ਚਾਰੇ ਬਿਦਰਕ ਰਹਿਤੋਂ ਤੇ ਕੋਈ ਕ੍ਰਹਿਤ ਹੋ ਜਾਵੇ, ਕੋਈ ਸੰਗਤ ਨਾ ਕਰੋ, ਪੰਜਾਂ ਪੈਰਾਂ ਦੇ ਹੱਥ ਹੋਵੇ, ਕਹਿ ਕੇ ਵੀ ਮੇਰੇ ਕੋਲ ਹੱਥ ਰਹਿਤ ਹੋ ਗਈ, ਤੇ ਉਹ ਵਿਛਾ ਲਓ ਤਾਂ ਕਿ ਪ੍ਰਲੋਕ ਵਿੱਚ ਮੂੰਹ ਪਾ ਲਵਾ, ਤੇ ਪ੍ਰਲੋਕ ਦੇ ਵਿੱਚ ਨਰਕਾਂ ਨੂੰ ਧੱਕੇ ਨਾ, ਕਿਉਂਕਿ ਰਹਿਤ ਬਿਨਾ ਨੈਸਿਕਤਾ ਹੈ, ਰਹਿਤ ਬਿਨਾ ਦਰ ਛੋਟਾ ਖਾਵੇ। ਤੇ ਗੁਰੂ ਕਿਰਪਾ ਕਰੇ ਭਾਈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ, ਉਹ ਇੱਥੇ ਗ੍ਰੰਥੀ ਸਿੰਘ ਦੇ ਕੋਲ ਨਾ ਰਖਾ, ਇਹ ਬੇਨਤੀ। ਇੱਕ ਵਾਰੀ ਅੰਮ੍ਰਿਤ ਸੰਚਾਰ ਹੋਇਆ, ਦੂਸਰੀ ਵਾਰ ਕੋਈ ਸੰਗਤ ਫਿਰ ਅੰਮ੍ਰਿਤ ਛਕਣ ਵਾਲੀ ਹੋਈ ਹੈ, ਇਹ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ। ਪਰ ਦਾਸ ਇੱਕ ਬੇਨਤੀ ਕਰਦਾ, ਜਿੱਥੇ ਤੁਸੀਂ 500 ਨੇ ਅੰਮ੍ਰਿਤ ਛਕਣਾ, ਉੱਥੇ 100 ਹੀ ਛਕ ਲਿਓ ਬਹੁਤ, 50 ਹੀ ਛਕ ਲਿਓ ਬਹੁਤ, ਪਰ ਉਹ ਛਕਿਓ ਜਿਨ੍ਹਾਂ ਨੇ ਅੰਮ੍ਰਿਤ ਛਕੇ ਦੇ ਸਿੱਖੀ ਨਿਭਾਉਣੀ, ਜਿਨ੍ਹਾਂ ਨੇ ਰਹਿਤ ਬਣਾਉਣੀ ਹੈ, ਗਿਣਤੀ ਨਹੀਂ ਬਣਾਉਣੀ, ਇੱਥੇ ਕਿਤੇ ਵੋਟਾਂ ਬਣਾਉਣੀ, ਇਹ ਵੋਟਾਂ ਦਾ ਕੰਮ ਥੋੜ੍ਹੀ, ਜੇ ਪਹਿਲੀਆਂ ਆਦਤਾਂ ਨਹੀਂ ਛੱਡੀਆਂ ਤਾਂ ਅੰਮ੍ਰਿਤ ਛਕ ਕੇ ਗੁਰੂ ਕਲਗੀ ਵਾਲੇ ਸਰਬਸਤਾਨੀ ਪਿਤਾ ਨੂੰ, ਕਿਉਂਕਿ ਪਹਿਲਾਂ ਗੁਰੂ ਦਾ ਨਾਂ ਆ, ਗੁਰੂ ਦਾ ਸਿਕਾ ਕਰਨਾ, ਇਹ ਨਹੀਂ ਕਰਨਾ। ਫਿਰ ਸਿੱਖ ਬਣਦਾ ਹੋਇਆ ਜਾ ਜਿਹੜਾ ਗੁਰੂ ਨੇ ਬਣਾਇਆ, ਬਾਬਾ ਦੀਪ ਸਿੰਘ ਵਰਗੇ ਸੀਸ ਲੈ ਕੇ ਤਾਂ ਵੀ ਲੜਦੇ ਗਏ, ਭਾਈ ਮਨੀ ਸਿੰਘ ਵਰਗੇ ਬੰਦਵਤ ਕੱਟੇ ਗਏ ਤਾਂ ਵੀ ਬਾਣੀ ਪੜ੍ਹਦੇ ਨੇ, ਭਾਈ ਘਨੱਈਏ ਵਰਗੇ ਮੁਸਲਮਾਨਾਂ ਦੇ ਮੂੰਹ ਚ ਵੀ ਪਾਣੀ ਪਾ ਰਹੇ, ਐਵੇਂ ਦੇ ਸਿੱਖ ਬਣ। ਤੇ ਇਹੋ ਸਾਥ ਦੀ ਜਿਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ, ਜਿਸ ਮਾਈ ਭਾਈ ਨੇ, ਉਹ ਗ੍ਰੰਥੀ ਸਿੰਘ ਸਾਹਿਬ ਦੇ ਕੋਲ ਆਪਣੇ ਨਾਂ ਰਖਾ ਦਿਓ, ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਦੀ ਤਾਰੀਖ ਦਾ ਐਲਾਨ ਕਰ ਮਿਲੂਗਾ। ਤੇ ਵਿਚਾਰ ਕਰਕੇ ਜੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਬਾਲ ਹੋ ਗਈ ਤੇ ਫਿਰ ਅੰਮ੍ਰਿਤ ਦਾ ਵਾਟਾ ਕਿਸੇ ਸਥਾਨ ਤੇ ਤਿਆਰ ਹੋਏਗਾ, ਗੁਰੂ ਕਿਰਪਾ ਕਰੇ। ਹਾਂਜੀ, ਸਤਿਗੁਰੂ ਮਹਾਰਾਜ ਕਹਿੰਦੇ ਧਰਮ ਕਿਤੇ ਵੀ ਨਹੀਂ ਦਿਸੇਗਾ, ਧਰਤੀ ਉੱਤੇ ਪਾਪ ਫੈਲ ਜਾਏਗਾ।
ਧਰਮ ਸਭ ਨੂੰ ਸੁਣਾਉਣ, ਪਾਪ ਕਰਤ ਸਭ ਜਗਤੀ,
ਧਰਮ ਸਭ ਨੂੰ ਭੁੱਲ ਜਾਏਗਾ, ਧਰਤੀ ਉੱਤੇ ਸਾਰੇ ਜਗਤ ਦੇ ਵਿੱਚ ਪਾਪਾਂ ਦਾ ਗਲ ਦਾ ਹਾਰ ਬਣ ਕੇ, ਜਿਵੇਂ ਹਾਰ ਗਲ ਚਾਇਆ ਹੁੰਦਾ ਹੈ, ਪਾਪ ਜਿਹੜੇ ਨੇ, ਜਿਵੇਂ ਗਲਕਾਂ ਦੀ ਗੱਲ ਆਉਂਦੀ ਹੈ, ਭਾਈ ਸਾਹਿਬ ਲਿਖਦੇ ਨੇ, ਗਲਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਖਲੋਤਾ, ਪਾਪਾਂ ਦੇ ਹਾਰ ਖਲੋਕੇ ਜਿਹੜੇ ਗਲ ਦਾ ਹਾਰ ਹੀ ਬਣ ਜਾਣਗੇ ਪਾਪ। ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਜਿੱਤ ਨਾ ਜਿੱਤਿਆ ਜਾਵੇ, ਅਜਿੱਤ ਕਲਯੁਗ ਚੜਿਆ ਜਗਤ ਉਸਤੋਂ ਕਿਸ ਤਰ੍ਹਾਂ ਬਚ ਸਕੇਗਾ, ਜਦੋਂ ਕਲਯੁਗ ਹੀ ਚੜ ਗਿਆ, ਕਲਯੁਗ ਤੋਂ ਕੋਈ ਬਚ ਨਹੀਂ ਪਾਏਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਲਯੁਗ ਤੋਂ ਬਚਣ ਦੀ ਗੱਲ ਵੀ ਦੱਸ ਰਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਜੇ ਤੁਸੀਂ ਕਲਯੁਗ ਤੋਂ ਬਚਣੇ, ਜਦ ਤੱਕ ਇੱਕ ਰੰਗ ਵਿੱਚ ਨਹੀਂ ਲੱਗੇ ਜਾਂਦੇ ਤਦ ਤੱਕ ਕਲਯੁਗ ਤੋਂ ਨਹੀਂ ਛੁੱਟ ਸਕੋਗੇ। ਅਬ ਕਲਯੁਗ ਆਏ ਹੋਏ ਇੱਕ ਨਾਮ ਬੋਗੋ ਬੋਗੋ ਅਨੁਤ ਨਾਣੀ ਨਾਣੀ ਮਤ ਕਰੋ ਭੁੱਲੋ ਭੁੱਲੋ। ਕਲਯੁਗ ਦੇ ਵਿੱਚ ਬਚਣ ਵਾਸਤੇ ਕਲ ਕੇਵਲ ਨਾਮ ਸਦਾ, ਜੇ ਤਾਂ ਨਾਮ ਨੂੰ ਆਸਰਾ ਬਣਾ ਲਿਆ ਕਲਯੁਗ ਕੀ ਵਿਗਾੜ ਸਕੇਗਾ, ਕਲਯੁਗ ਕੁਛ ਵੀ ਨਹੀਂ ਕਰ ਸਕਦਾ। ਇਸ ਪ੍ਰਕਾਰ ਕਲਯੁਗ ਤੋਂ ਬਚਣ ਦੀ ਗੱਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਖਾਲਸੇ ਨੂੰ ਕਹਿ ਗਏ ਨਾਲ ਦੀ ਨਾਲ, ਜੇ ਕਲਯੁਗ ਤੋਂ ਬਚਣਾ ਤੇ ਇੱਕ ਅਕਾਲ ਦਾ ਪੂਜਨ ਕਰੋ, ਜਲ ਜੋਤ ਜਪੈ ਦਿਸ ਬਾਦਲ, ਇਹ ਬਿਨਾਂ ਮਨ ਰਹਿ ਨਾ ਆਉਂਦੇ, ਪੂਰਨ ਪ੍ਰੇਮ ਪ੍ਰਤੀਤ ਸਜਾ ਮਨ ਗੁਰ ਮੰਡਲੀ ਮਨ ਭੁੱਲ ਨਾ ਮਾਨੇ, ਜਨ ਅਸੂਆਂ ਦੀ ਪੂਜਾ ਨਹੀਂ ਕਰਨੀ ਮਾਲਕ ਕਹਿੰਦੇ। ਚੇਤਨ ਕੌਣ ਹੈ? ਬ੍ਰਹਮ। ਚੇਤਨ ਦੀ ਵਿਆਖਿਆ, ਚੇਤਨ ਦਾ ਰੂਪ, ਚੇਤਨ ਦਾ ਆਕਾਰ ਜਿਹੜਾ ਬਹੁਤਾ ਬਾਣੀ ਨਿਰੰਕਾਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਹੇ ਵੀ ਜੜ ਹੈ, ਉਹਦੇ ਨਾਲ ਦਾ ਪਸ਼ੂ ਸੰਸਾਰ ਕੋਈ ਨਹੀਂ ਹੋ ਸਕਦਾ। ਇਹਦਾ ਮਤਲਬ ਹੱਦ ਤੋਂ ਵਧਣ ਜਾਣਾ, ਇਹਦਾ ਮਤਲਬ ਉਹਨੂੰ ਗੁਰੂ ਕਰਦੇ ਸਿਧਾਂਤ ਦਾ ਨਹੀਂ ਪਤਾ, ਜਾਂ ਫਿਰ ਅੱਖਾਂ ਬੰਦ ਕਰਕੇ ਕਹਿੰਦੇ ਵੀ ਸੂਰਜ ਨਹੀਂ ਚੜਿਆ, ਸੂਰਜ ਜਾਂਦੇ, ਸੂਰਜ ਦੀਆਂ ਲਾਈਟਾਂ ਰੋਸ਼ਨੀ ਅੱਖਾਂ ਤੇ ਪੈਂਦੀ ਹੈ ਪਰ ਨੇਤਰ ਬੰਦ ਕਰੇ ਕਹਿੰਦੇ ਆਏ ਨਹੀਂ। ਇਹ ਇਸ ਪ੍ਰਕਾਰ ਦੀ ਗੱਲ ਨਹੀਂ ਹੋ ਸਕਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਕਿਉਂਕਿ ਅੰਮ੍ਰਿਤ ਲਈ ਬਾਣੀ ਦੇ ਸਿਧਾਂਤ ਨੂੰ, ਗਿਆਨ ਨੂੰ ਨਮਸਕਾਰ, ਗਿਆਨ ਨੂੰ ਮੱਥਾ ਟੇਕਦੇ, ਸਿਧਾਂਤ ਦੀ ਪੂਜਾ ਹੈ। ਇਹ ਖਾਲਸੇ ਦੇ ਅੰਦਰ ਕਿਤੇ ਸ਼ਾਹੀ ਨੂੰ ਮੱਥੇ ਨਹੀਂ ਟੇਕੇ, ਕਿਤੇ ਕਲਮਾਂ ਨੂੰ ਮੱਥੇ ਨਹੀਂ ਟੇਕੇ, ਕਿਤੇ ਕਾਗਜ਼ਾਂ ਨੂੰ ਮੱਥੇ ਨਹੀਂ ਟੇਕੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਜਦੋਂ ਅੰਮ੍ਰਿਤ ਲਈ ਬਾਣੀ ਕਾਗਜ਼ ਦੇ ਟੁਕੜਿਆਂ ਦੇ ਉੱਤੇ ਲਿਖ ਦਿੱਤੀ, ਤਾਂ ਫਿਰ ਪੂਜਿਆ ਕਰਨ ਨਮਸਕਾਰ ਨੂੰ ਭਗਤ ਭਗਾਵਤ ਲਿਖੀ ਹੈ, ਪੂਜਿਆ ਕਰਨ ਨਮਸਕਾਰ ਨੂੰ, ਤੇ ਜਿਸ ਵੇਲੇ ਪਰਮੇਸ਼ਵਰ ਦਾ ਨਾਮ ਲਿਖਿਆ ਗਿਆ ਤੇ ਫਿਰ ਉਹਦੀ ਪੂਜਾ ਆਰੰਭ ਹੋ ਗਈ। ਇਹ ਨਾਮ ਦੀ ਪੂਜਾ ਹੈ, ਨਾਮ ਦੀ ਪੂਜਾ ਨਾਮੀ ਦੀ ਪੂਜਾ ਹੈ। ਇਸ ਪ੍ਰਕਾਰ ਕਲਯੁਗ ਤੋਂ ਬਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ
ਲੈਣੀ।
ਜਿੱਥੇ ਕਿਤੇ ਪਾਪ ਦਾ ਕਰਮ ਵਧਿਆ ਜੇ,
ਜਿੱਥੇ ਤੁਹਾਡਾ ਧਰਮ ਦਾ ਭਰਮ,
ਧਰਮ ਦਾ ਭਰਮ ਰੂਪੇ ਹੋ ਗਿਆ ਸੰਸਾਰ ਵਿੱਚ ਘਟ ਗਿਆ,
ਪਾਪ ਪ੍ਰਚਾਰ ਜੈਤੇ ਜਗ ਭਇ,
ਜਿੱਥੇ ਕਿਤੇ ਜਗ ਪਾਪ ਦਾ ਪ੍ਰਚਾਰ ਹੋ ਜਾਏਗਾ,
ਪੰਖਣ ਧਾਰ ਧਰਮ ਦਬੇ।
ਜਿਵੇਂ ਭਾਈ ਧਰਮ ਜਿਹੜਾ ਤਾਂ ਥੰਮ ਲਾ ਕੇ ਉੱਡਣਾ ਪਵੇ, ਤੇ ਇਸ ਪ੍ਰਕਾਰ ਧਰਮ ਜਿਹੜਾ ਹੈ, ਪਹਿਲਾਂ ਤਾਂ ਧਰਮ ਇਸ ਪ੍ਰਕਾਰ ਹੋ ਜਾਏਗਾ, ਧੌਲ ਘੜੀਨਾ ਨਿਸ਼ਚਿਨ ਰਹੋ, ਤਾਂ ਜਦ ਧਰਮ ਪੰਥ ਧਰਮ ਹੋ ਜਾਏ, ਕੂੜ ਅਮਾਵਸ ਸੱਚ ਚੰਦਰਮਾ ਈਸੈ ਨਾਮੀ ਕਹਿ ਚੁੱਕੇ। ਇਸ ਪ੍ਰਕਾਰ ਦੀ ਹਾਲਤ ਨਵੀਆਂ ਨਵੀਆਂ ਗੱਲਾਂ ਸੁਣੋਗੇ, ਨਵੀਆਂ ਨਵੀਆਂ ਗੱਲਾਂ ਸੁਣਾਉਣਗੇ ਲੋਕ, ਨਵੀਆਂ ਨਵੀਆਂ ਗੱਲਾਂ ਹੋਣੀ ਚਾਹੀਦੀਆਂ। ਇਹ ਕਦੇ ਕੋਈ ਨਵੀਂ ਗੱਲ ਛੱਡ ਦਿੰਦਾ, ਕਦੇ ਕੋਈ ਛੱਡ ਦਿੰਦਾ। ਐਸੀਆਂ ਐਸੀਆਂ ਨਵੀਆਂ ਗੱਲਾਂ ਹੁੰਦੀਆਂ ਹਨ। ਅੱਛਾ ਤੇ ਉਹੀ ਤਾਂ ਪਹਿਲਾਂ ਨਵੀਂ ਗੱਲ ਸ਼ੁਰੂ ਹੋਈ, ਬਾਜ ਪ੍ਰਗਟ ਹੋਣ ਲੱਗੀ ਪੰਜਾਬ ਦੀ ਧਰਤੀ। ਬਹੁਤ ਥਾਵਾਂ ਤੇ ਬਾਜ ਨੇ ਕਿਰਪਾ ਕੀਤੀ, ਕਈਆਂ ਥਾਵਾਂ ਤੇ ਬਾਜ ਨੇ ਲੜਾਈ ਵੀ ਕਰਾਈ, ਕਈਆਂ ਥਾਵਾਂ ਤੇ ਬਾਜ ਨੇ ਪੈਸੇ ਵੀ ਇਕੱਠੇ ਕਰਾਏ। ਇਹ ਥਾਂ ਥਾਂ ਤੇ ਬਾਜ ਸਾਹਿਬ ਬਾਦਸ਼ਾਹ, ਇਹ ਇੰਨਾ ਸ਼ਾਸਕੀ ਅੰਧ ਵਿਸ਼ਵਾਸ ਸਾਡੇ ਪਤਾ ਨਹੀਂ ਕਿਉਂ ਆ ਗਿਆ। ਇਹਦੇ ਇੱਕ ਅਮੈਰੀਕਾ ਦੀ ਪੜ੍ਹੀ ਹੋਈ ਬੀਬੀ ਡਾਕਟਰੀ ਪਟਿਆਲੇ ਹੈ, ਬਹੁਤ ਸੁਪਰ ਬੀਬੀ ਹੈ, ਮੇਰਾ ਖਿਆਲ ਬੰਦਾ ਚਾਹਣਾ ਵੀ ਬਹੁਤ ਸਿਆਣੀ ਬੀਬੀ ਆ ਉਹ, ਕਿਉਂਕਿ ਮੈਨੂੰ ਆਪਣਾ ਪ੍ਰੈਕਟੀਕਲ ਹੈ। ਦਾੜਾਂ ਦਾ ਰੋਗ ਜਿਹੜਾ ਹੈ ਉਹ ਬੜੀ ਢੰਗ ਦੇ ਨਾਲ ਯਾਦ ਕਰਦੇ ਹੋ ਕਿ ਰੱਬ ਦੇ ਪੈਰ ਪੜ੍ਹ ਤੇ ਉਹ ਡਾਕਟਰ ਸਾਹਿਬ ਉਹਨਾਂ ਦੇ ਘਰ ਵਾਲੇ ਇਕੱਠੀ ਹੋ ਪਾਉਂਦੇ। ਮੇਰੀ ਦਾੜ ਦੁਖਦੀ ਸੀ, ਉਹ ਦਾੜ ਦੀ ਇਲਾਜ ਕਰਨ ਤੋਂ ਪਹਿਲੇ ਮੈਨੂੰ ਤੇ ਬੁਲਾ ਕੇ ਤੇ ਮਾਤਾ ਜੀ ਮੈਨੂੰ ਕਰਾ ਦੱਸੋ ਪਹਿਲਾਂ ਵੀ ਦਿਨ ਬਾਅਦ ਵਿੱਚ ਜੜ ਦਾ ਸ਼ੁਰੂ ਹੋਏ ਤੋਂ ਬਾਅਦ ਤਾਂ ਬੋਲੀ ਹੋਣਾ ਤਾਂ ਤੁਹਾਡੀ। ਮੈਂ ਕਹਿੰਦੀ ਦੱਸੋ, ਕਹਿੰਦੇ ਵੀ ਆ ਜਿਹੜਾ ਦੂਸਰਾ ਬਾਜ ਆਇਆ ਹੈ ਜਿਹੜਾ ਤੁਹਾਡਾ ਕੀ ਖਿਆਲ ਹੈ? ਮੈਂ ਕਿਹਾ ਵੀ ਤੁਹਾਡਾ ਕੰਮ ਕਰ ਰਹੇ ਤੁਹਾਡਾ ਕੁਛ ਖਿਆਲ ਇਹ ਕਹਿੰਦਾ ਕਈ ਕਿਸੇ ਦੀ ਭਾਵਨਾ ਮੇਰੇ ਤੇ ਖਿਆਲ ਮਿਲਦੇ ਨੇ ਲੋਕਾਂ। ਕਹਿੰਦੇ ਨਹੀਂ ਬਾਬਾ ਜੀ, ਉਹਨੂੰ ਦੱਸੋ। ਮੈਂ ਕਿਹਾ ਤੈਨੂੰ ਕੀ ਲੋੜ ਪੈ ਗਈ? ਕਹਿੰਦੇ ਮੈਨੂੰ ਕਿ ਹਿੰਦੂਆਂ ਦੀ ਕੁੜੀ ਨੇ ਮੇਣਾ ਮਾਰਿਆ। ਕਹਿੰਦੀ ਸਾਡੇ ਤਾਂ ਲੋਕ ਝੱਲੇ ਸੀਗੇ, ਕਹਿੰਦੀ ਸਿੱਖਵੀ ਝੱਲੀ ਹੋ ਗਈ। ਮੈਂ ਕਿਹਾ ਕੀ ਗੱਲ ਹੋ ਗਈ? ਇਹ ਕਹਿੰਦੀ ਆਹ ਜਿਹੜਾ ਬਾਜ ਵਾਲੀ ਗੱਲ ਹੈ, ਕਹਿੰਦੀ ਮੈਨੂੰ ਤਾਂ ਲੱਗ ਰਹੀ ਹੈ ਠੀਕ। ਮੈਂ ਕਿਹਾ ਬੀਬੀ ਦੋ ਕਰੰਟ ਪਕਾ ਲਾ। ਕਹਿੰਦੀ ਹਾਂ। ਮੈਂ ਕਿਹਾ ਸਾਡਾ ਬਾਜਾਂ ਵਾਲੇ ਨਾਲ ਸੰਬੰਧ ਹੈ, ਇੰਨੀ ਗੱਲ ਨਾ ਸਮਝ ਸਕਦੇ ਸਮਝ। ਤੇ ਹੁਣ ਤੁਸੀਂ ਇਹ ਦੱਸੋ ਕਿ ਬਾਜ ਤਾਂ ਹੋਇਆ ਪ੍ਰਗਟ ਥਾਂ ਦਾ, ਮਹਾਰਾਜ ਦਾ ਘੋੜਾ ਪ੍ਰਗਟ ਕਿਤੇ ਵੀ ਨਹੀਂ ਹੋਇਆ, ਕਿਉਂਕਿ ਤੇ ਡੇਢ ਲੱਖ ਲੱਗ ਰਿਹਾ ਬਾਜ ਤੇ, ਤੂੰ ਪੈਸਾ ਨਹੀਂ ਲੱਗਦਾ। ਇਹਨੇ ਫੜ ਲਓ ਚਾਹੇ ਇੱਕ ਥਾਂ ਤੇ, ਸੱਚੀ ਗੱਲ ਬਣਾਉਣਾ ਬਾਜ ਪ੍ਰਗਟ ਕੀਤਾ ਜਿਹੜਾ ਨੇ ਬਲਿਆਰ ਲਈ ਉਹਨਾਂ ਤੋਂ, ਮੈਂ ਤੈਨੂੰ ਪਤਾ ਬਣਾ ਬਣ। ਅੱਜ ਆਪਣੇ ਕੋਲ ਹੈ ਇਸ ਵੇਲੇ ਬਹਿਨ ਕੋ ਬਣਾਉਂਦਾ ਜਿਹੜਾ ਉਸ ਵੇਲੇ ਨਾਲ ਸੀ ਇਸ ਕੰਮ ਚ ਆਇਆ, ਬਾਅਦ ਵਿੱਚ ਆਇਆ ਕਿਸੇ ਪੜ੍ਹਨ ਵਾਸਤੇ, ਕਿ ਫਿਰ ਉਹਨੇ ਸਾਰੀ ਗੱਲ ਤਾਂ ਘਰ ਦਾ ਭੇਜੀ ਦੱਸਦਾ ਹੁੰਦਾ। ਫਿਰ ਮੈਂ ਪੁੱਛਿਆ ਉਹਦੀ ਕਿਵੇਂ ਕਿਵੇਂ ਖੇਡ ਤਰੀਕੇ ਨਾਲ, ਲੋਕਾਂ ਨੇ ਇਲਾਂ ਦੇ ਵਜੇ ਫੜ ਕੇ ਬਾਜ ਬਣਾ ਦਿੱਤੇ ਨੇ, ਪਰ ਅੰਨੇ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਬਾਜ ਦੇ ਵਿੱਚ ਤੇ ਇਹਨਾਂ ਕੀ ਫਰਕ ਨਹੀਂ। ਪੂਜਾ ਸਾਹਿਬ ਦੀ ਐਸੀ ਹਾਲਤ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਮੰਜੀ ਸਾਹਿਬ ਦੇ ਉੱਤੇ ਬਿਠਾਇਆ ਬਾਜ ਤੇ ਬਿੱਠੇ ਹੀ ਬਿੱਠਾਂ ਕੀਤੀਆਂ ਪਈਆਂ। ਸੈਂਪਲੀ ਸਾਹਿਬ ਦੀ ਗੱਲ ਲੋਕਾਂ ਨੇ ਇੰਨੀ ਭੀੜ, ਫਤਿਹਗੜ੍ਹ ਸਾਹਿਬ ਦਾ ਮੇਲਾ ਬਣਿਆ ਪਿਆ ਜੋੜ ਮੇਲਾ, ਕਿ ਮੈਂ ਉੱਥੇ ਲੈਣਾ ਵੀ ਦੇਖੀ ਹਟਾ ਕੇ ਜੇ ਹਟ ਜਾਣ ਗਿਆ ਉੱਥੇ ਦਾਸ ਜਾ ਕੇ, ਜਿਹੜੇ ਉਹ ਛੋਟੇ ਸੰਤ ਜੀ ਉੱਥੇ ਬਾਜ ਸਾਹਿਬ ਦੀ ਹਰ ਵਾਰ ਤੈਰਾਕੀ ਤੇ ਸੀ, ਚੜਾਵੇ ਦੀ ਰਾਖੀ ਤੇ ਸੀ, ਬਾਜ ਦੀ ਰਾਖੀ ਤੇ, ਉਹ ਅੱਠ ਅੱਠ ਪੈਰ ਦੋ ਦੋ ਦਿਨ ਹੋ ਗਏ ਹੀ ਨਹੀਂ ਸੀ ਤੁਹਾਨੂੰ। ਮੈਂ ਕਹਿੰਦਾ ਤੂੰ ਗੱਲ ਸਾਨੂੰ ਪਹਿਲੀ ਤਾਂ ਗੱਲ ਹੈ ਵੀ ਜੇ ਤੇਰੀ ਉਮਰ ਸਾਰੀ 16-17 ਵਰ੍ਹੇ ਦੀ ਤੇਰੀ ਉਮਰ, ਤੂੰ ਹੁਣੇ ਤੇ ਤੈਨੂੰ ਸੰਤਗਿਰੀ ਦਾ ਗਿਆਨ ਕੀ ਹੈ, ਵਿਦਿਆ ਪੜ੍ਹ ਕੇ ਹੋਰ ਕਰ, ਇਹ ਹਰੇਕ ਹੀ ਕਰ ਰਿਹਾ। ਤੇ ਮੈਂ ਉਹ ਦੇਖ ਕੇ ਮਹਾਂ ਭਾਈ ਚਲੋ ਕੋਈ ਨਹੀਂ, ਲੇਖਾ ਦਾ ਤੁਸੀਂ ਲੈਣਾ, ਅੱਗੇ ਦਾਤਾ ਦਾਨ ਕਰੇ ਪਟਾਰੀ ਦਾ ਭੰਡਾਰੀ ਦਾ ਪੇਟ ਪਾਟੇ। ਕਹਿੰਦੇ ਜੀ ਤੁਹਾਡਾ ਕੀ ਗਿਆਨ ਇਹਦੇ ਬਾਰੇ? ਮਗਰ ਮੇਰਾ ਗਿਆਨ ਇਹ ਹੈ ਵੀ ਬਾਤ ਕਰਮਾਂ ਵਾਲਾ ਲੱਗਦਾ। ਕਹਿੰਦੇ ਕਿਉਂ? ਬਸ ਜਿੰਨੇ ਪੈਸੇ ਤੁਹਾਨੂੰ ਨਹੀਂ ਕਮਾ ਕੇ ਦੇ ਕਿਸੇ ਨੇ ਮਿਲਣਾ, ਇਸ ਕਰਕੇ ਕਰਮਾਂ। ਬਾਜਾਂ ਦੇ ਮਗਰ ਇੰਨੀ ਦੁਨੀਆਂ ਪੈ ਗਈ, ਹਰ 10-20 ਮੀਲ ਤੇ ਬਾਜ ਕਰਨ ਤੋਂ ਇੰਨੀ ਬਾਤ ਮਹਾਰਾਜ। ਤੇ ਦੂਸਰੀ ਗੱਲ ਇਹ ਹੈ ਕਿ ਗੁਰੂ ਦਾ ਜਿਹਨੇ ਵੀ ਦਰਸ਼ਨ ਕਰ ਰਿਹਾ ਉਹ ਤਾਂ ਮੁਕਤ ਹੋ ਕੇ ਪ੍ਰੇਮ ਜੀ, ਤੇ ਬਾਜ ਹਰ ਕਿਤੇ ਤੋਂ ਮੁਕਤੇ ਨਹੀਂ ਹੋਇਆ, ਬਾਜ ਹੁੰਦੀ ਪਰਤਾ ਜੋ ਆਪਣੇ ਬਾਜ ਦੀ ਮੁਕਤੀ ਨਹੀਂ ਹੋਈ। ਇਹ ਵਹਿਮ ਧਰਮ ਐਸੇ ਨਈ ਨਈ ਗੱਲਾਂ ਚ, ਜੇ ਇਹ ਵੀ ਗੱਲ ਇਹ ਉਹ ਸਾਡੀ ਗੁਰੂ ਕਿਰਪਾ ਕਰੇ ਵਹਿਮ ਔਰ ਧਰਮ। ਆ ਮੱਠੀ ਪਿੰਡ ਸਾਡੇ ਨਾਲ ਹੈ ਭਾਵੇਂ ਬਜ਼ੁਰਗ, ਉਹ ਉੱਥੇ ਰੌਲਾ ਪੈ ਗਿਆ। ਕਹਿੰਦੇ ਜੀ ਬਸ ਜੋ ਪਰਾਲੇ ਤੇ ਚਾਲਾ ਖੜਕਦਾ ਗਿਆ, ਉਹ ਸਾਡੇ 3-4 ਭਰਾਵਾਂ ਦੇ ਮਕਾਨ ਇਕੱਠੀ ਨੇ, ਮੈਂ ਪਰਿਵਾਰ ਨੂੰ ਕਿਹਾ ਵੀ ਨਿਆਣੇ ਨੂੰ ਆਪਣੇ ਅੰਦਰ ਬੰਦ ਕਰਕੇ ਰੱਖੋ। ਇਹ ਮੂਲ ਪਲੋਗਾਂ ਦਾ ਕੀ ਪਤਾ ਡੈਡ ਦੇ ਕਹਿੰਦੇ ਨਿਆਣੇ 4-5 ਦਿਨ ਦੀ ਖੇਡਾ ਆਪੇ ਆ ਜਾਂਦੇ ਨੇ। ਸਾਡਾ ਸਾਰਾ ਹੀ ਪਿੰਡ ਇੱਕ ਘਰ ਰਹਿ ਗਿਆ, ਤਾਂ ਪ੍ਰਭਾਵ ਸੀ ਕਰਦਾ ਸਾਰੇ ਚਲੇ ਗਏ। ਇੱਥੋਂ ਤੱਕ ਕਿ ਵੱਡਾ ਭਾਈ ਸਾਹਿਬ ਨੇ ਉਹ ਵੀ ਚਲਾ ਗਿਆ। ਮੈਂ ਕਿਹਾ ਤੂੰ ਕੀ ਕਰ ਰਿਹਾ? ਇਹ ਧਰਮ ਦੀ ਕਿਰਿਆ ਬਣੀ ਹੋਏ ਤੇ ਸਾਰੇ ਲੋਕ ਉੱਥੇ ਨੂੰ ਜਾਈ ਜਾਣ, ਤੇ ਐਸੀ ਇਹ ਧਰਮ ਦੀ ਕਿਰਿਆ ਜਿਹੜੀ ਹੈ ਨਾ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਏ ਗੁਰਦੁਆਰੇ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਹੈ ਤੇ ਉਹ ਆਪ ਚੱਲ ਕੇ ਇਸ ਗੱਲ ਦੀ ਮਦਦ ਕਰਨ ਤੇ ਨਾਲੇ ਪਾਰਕ ਵਾਸ ਦੀ ਜਗ੍ਹਾ ਕਰਨ। ਤੇ ਕਿਉਂਕਿ ਸੰਗਤਾਂ ਨੇ ਜਾਣ ਲਈ ਹੈ ਕਥਾ ਸੁਣ, ਜੇ ਕਥਾ ਸੁਣ ਆਇਆਂ ਨੂੰ ਇਹ ਸੰਸਾ ਜਾ ਰਹੇ ਵੀ ਮੇਰੀ ਗੱਡੀ ਇੱਧਰ ਉੱਧਰ ਨਾ ਹੋ ਜਾਏ ਕਥਾ ਕਿਸੇ ਨੂੰ। ਇਸ ਕਰਕੇ ਗੁਰੂ ਘਰ ਨੂੰ ਵੀ ਬੇਨਤੀ ਹੈ ਪ੍ਰਬੰਧਕਾਂ ਨੂੰ ਤੇ ਉਹ ਇਸ ਗੱਲ ਦੀ ਡਿਊਟੀ ਬਣਦੀ ਹੈ ਅਰੇਂਜਮੈਂਟ ਦੀ ਉਸ ਪਾਲਣਾ ਕਰਨ ਆਉਂਦੀ। ਚਲੋ ਜੀ ਸਾਰੀ ਜਗ੍ਹਾ ਕਹਿੰਦੇ ਅਧਰਮੀ ਅਧਰਮ ਹੋ ਜਾਏਗਾ ਤੇ ਸਕਲ ਕੁਕਰਮੀ ਕੁਕਰਮੀ ਹੋ ਜਾਣਗੇ, ਅਧਰਮੀ ਹੋ ਜਾਣਗੇ।
ਪੂਜਾ ਬਸ ਰਹੇ ਦੂਜਾ
ਜਿਹਦੇ ਚ ਦਵੈਸ ਬਚ ਰਹੇਗੀ, ਕਿਤੇ ਵੀ ਪੂਜਾ ਨਹੀਂ ਹੋਏਗੀ।
ਅਤਮਾਤੀ ਛੰਦ ਕਹੂ ਨਾ ਪੂਜਾ ਕਹੂ ਨਾ ਅਰਚਾ,
ਕਿਤੇ ਪੂਜਾ ਨਹੀਂ ਹੋਊਗੀ, ਕਿਤੇ ਚੰਦਨ ਆ ਛਿੜਕੇ ਅਰਚਾ ਨਹੀਂ ਹੋਏਗੀ।
ਕਹੂ ਨਾ ਸੁਰਤ ਧੁਨ ਸਿਮਰਤ ਨਾ ਚਰਚਾ,
ਤੇ ਕਿਤੇ ਵੀ ਸੁਰਤੀਆਂ ਸਿਮਰਤੀਆਂ ਦੀ ਧੁਨੀ ਤੇ ਚਰਚਾ ਵਿਆਖਿਆ ਨਹੀਂ ਹੋਏਗੀ।
ਕਹੂ ਨਾ ਹੋਮ ਕਹੂ ਨਾ ਦਾਨ,
ਕਿਤੇ ਹੋਮ ਕਰਨ ਨਹੀਂ ਹੋਏਗਾ, ਕਿਤੇ ਦਾਨ ਨਹੀਂ ਕਰਨਗੇ।
ਕਹੂ ਨਾ ਸੰਜਮ ਕਹੂ ਨਾ ਸਨਾਨ,
ਕਿਤੇ ਸਾਧ ਨਹੀਂ ਰਹੇਗਾ ਤੇ ਲੋਕੀ ਇਸ਼ਨਾਨ ਕਰਨ ਤੋਂ ਵੀ ਅੜ ਜਾਣਗੇ। ਇਹ ਕਰਮ ਹੋ ਜਾਏਗਾ ਤੇ ਇਸ ਇਸ਼ਨਾਨ ਤੋਂ ਰੁਖ ਹੋ ਜਾਏਗਾ ਲੋਕਾਂ ਦਾ।
ਕਹੂ ਨਾ ਚਰਚਾ ਕਹੂ ਨਾ ਬੇਦਮ,
ਤੇ ਕਿਤੇ ਧਰਮ ਦੀ ਚਰਚਾ ਨਹੀਂ, ਕਿਤੇ ਵੇਦ ਪਾਠੀ ਨਹੀਂ ਰਹਿਣਗੇ।
ਕਹੂ ਨਿਵਾਜ ਨਾ ਕਹੂ ਕਿਤੇ,
ਕਿਤੇ ਨਿਵਾਜ ਨਹੀਂ ਤੇ ਕਿਤੇ ਕੁਰਾਨ ਕੋਈ ਨਹੀਂ ਪੜ੍ਹੇਗਾ।
ਕਹੂ ਨਾ ਤਸਬੀਹ ਕਹੂ ਨਾ ਮਾਲ,
ਤੇ ਕਿਸੇ ਦੇ ਹੱਥ ਚ ਤਸਬੀਹ ਨਹੀਂ ਹੋਊਗੀ ਮੁਸਲਮਾਨਾਂ ਦੇ, ਤੇ ਕਿਸੇ ਦੇ ਹੱਥ ਚ ਮਾਲਾ ਨਹੀਂ ਹੋਏਗੀ, ਬਲਕਿ ਮਾਲਾ ਦਾ ਅਪਜਸ ਅਪਮਾਨ ਨਿੰਦਾ ਹੋਏਗੀ, ਮਾਲਾ ਨੂੰ ਪਖੰਡ ਕਰਨ ਕਿਹਾ ਜਾਏਗਾ।
ਕਹੂ ਨਾ ਹੋਮਨ ਕਹੂ ਨਾ ਜਵਾਲਾ,
ਕਿਤੇ ਕਿਸੇ ਪ੍ਰਕਾਰ ਵੀ ਕਿਤੇ ਹੋਮ ਨਹੀਂ ਹੁੰਦਾ, ਕਿਤੇ ਪਗਨ ਪੂਜਾ ਨਹੀਂ ਹੋਏਗੀ।
ਔਰ ਹੀ ਕਰਮ ਔਰ ਹੀ ਧਰਮ,
ਹੋਰ ਹੀ ਧਰਮ ਹੋਰ ਹੀ ਕਰਮ ਹੁੰਦੇ ਹੋਣਗੇ।
ਔਰ ਹੀ ਭਾਵ ਔਰ ਹੀ ਮਰਮ,
ਹੋਰ ਹੀ ਤਰ੍ਹਾਂ ਦੇ ਭਾਵ ਹੋਰ ਹੀ ਤਰ੍ਹਾਂ ਦੇ ਭੇਦ।
ਔਰ ਹੀ ਕੀਰਤਨ ਔਰ ਹੀ ਚਰਚਾ,
ਹੋਰ ਹੀ ਮਰਿਆਦਾ ਹੋਰ ਹੀ ਚਰਚਾ।
ਔਰ ਹੀ ਕੀਰਤਨ ਔਰ ਹੀ ਅਰਚਾ,
ਹੋਰ ਹੀ ਰਸਮਾਂ ਤੇ ਹੋਰ ਤਰ੍ਹਾਂ ਦੀ ਪੂਜਾ ਕਰਨਗੇ।
ਔਰ ਹੀ ਭਾਂਤ ਔਰ ਹੀ ਵਸਤਰਾਂ,
ਤੇ ਹੋਰ ਹੀ ਤਰ੍ਹਾਂ ਦੇ ਵਸਤਰ, ਭਾਵ ਪਹਿਰਾਵਾ ਵੀ ਜਿਹੜਾ ਪੁਰਾਣਾ ਹਿੰਦੁਸਤਾਨੀ ਭਾਰਤ ਵਰਗ ਵਾਲਿਆਂ ਦਾ ਜਾਂ ਮਨੁੱਖੀ ਜਿਹੜਾ ਪਹਿਰਾਵਾ, ਇਹਦੇ ਤਬਦੀਲੀ ਆ ਜਾਊਗੀ ਤੇ ਅਜੀਬ ਕਿਸਮ ਦੇ ਵਸਤਰ, ਤੇ ਇਹੋ ਬਾਣੀ ਅਸਤਰ ਸੱਤ ਰੀਤ ਰਿਵਾਜ ਸਾਰੇ ਇਹ ਬਦਲ ਜਾਣਗੇ ਜੀ।
ਔਰ ਹੀ ਬਾਣੀ ਔਰ ਹੀ ਅਸਤਰ,
ਹੋਰ ਹੀ ਅਸਤਰ ਸ਼ਸਤਰ ਹੋ ਜਾਣਗੇ, ਪ੍ਰੇਮ ਆਦਿ ਤੇ ਰਾਜਾ ਉਸਦਾ ਨਿਆਂ ਦਿਖਾਈ, ਔਰ ਹੀ ਰੀਤਾ ਔਰ ਹੀ ਭਾਇਨ, ਔਰ ਹੀ ਰਾਜਾ ਔਰ ਹੀ ਨਿਆਂ, ਹੋਰ ਹੀ ਨਿਆਂ ਹੋਰ ਹੀ ਰਾਜ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਛੰਦ ਅਤਿ ਸਾਧੂ ਅਤਿ ਰਾਜਾ ਕਰਨ ਲੱਗੇ ਦੁਰਕਾਜਾ,
ਰਾਜਾ ਤੇ ਸਾਧੂ ਅੱਤ ਕਰਨ ਲੱਗੇ ਹੋਣਗੇ, ਤੇ ਹਿਰਦੇ ਚ ਪਾਪ ਵਸ ਜਾਏਗਾ, ਧਰਮ ਦੀ ਹਾਨੀ ਕਰ ਦੇਣਗੇ। ਹਿਰਦੇ ਚ ਪਾਪ ਧਾਰਨ ਕਰਕੇ ਧਰਮ ਦੀ ਹਾਨੀ ਕਰਨਗੇ, ਨੁਕਸਾਨ ਪਹੁੰਚਾਉਣਗੇ। ਬਹੁਤ ਬੁਰੀ ਨਜ਼ਰ, ਅਤੀ ਕਰੂਰ, ਮਹਾਂਪਾਪ ਨੂੰ ਕਰਨ ਵਾਲੇ ਕਠੋਰ ਪੁਰਸ਼ ਹੋ ਜਾਣਗੇ। ਪਾਲ ਦੀਆਂ ਸਮਾਂ ਵੀ ਚੱਲ ਨਹੀਂ ਰਹਿਣਗੇ, ਅਧਰਮ ਦੀ ਸਾਧਨਾ ਕਰਨਗੇ।
ਅਜਾਨ ਧਰਮ ਦੀ ਹਾਨ,
ਬਹੁਤ ਵੱਡੇ ਪਾਪ ਕਰਨ ਵਾਲੇ ਮਹਾਂਮੂਰਖ ਦੀ ਧਰਮ ਦੀ ਹਾਨੀ ਕਰਦੇ ਹੋਣਗੇ।
ਮੰਤ ਜੰਤਰ ਨਾ ਤੰਤਰ, ਜਾਤ ਕੋਈ ਨਾ ਮੰਤਰ,
ਜੰਤਰਾਂ ਤੇ ਤੰਤਰਾਂ ਨੂੰ ਮੰਨਦੇ ਨਹੀਂ ਹੋਣਗੇ, ਮੰਤਰਾਂ ਦੀ ਕੋਈ ਨਹੀਂ ਜਾਤ ਜਾਤ ਨਹੀਂ ਕਰੇਗਾ।
ਅਧਰਮ ਧਰਮ ਭਜਾਤਰ ਧਰਮ,
ਕਿਤੇ ਕਿਤੇ ਅਧਰਮ ਵੱਧ ਜਾਏਗਾ, ਧਰਮ ਤੋਂ ਡਰ ਕਰਕੇ ਧਰਮ ਭਜਿਆ ਹੋਏਗਾ।
ਨਮਨ ਕਿਰਿਆ ਭਈ ਗੁਰਮੁਖ ਛਾਇ,
ਨਹੀਂ ਕਿਰਿਆ ਹੋ ਜਾਏਗੀ, ਸਾਰੇ ਦੇ ਹਿਰਦੇ ਦੀ ਗੋਟੀ ਮਤ ਹੋ ਜਾਏਗੀ।
ਕੁੰਡਲੀਆ ਛੰਦ ਨਏ ਨਏ ਮਾਰਗ ਚੱਲੇ, ਜਗ ਨੂੰ ਬੜਾ ਅਧਰਮ,
ਨਵੇਂ ਨਵੇਂ ਮਾਰਗ ਦੇ ਚੰਗੇ ਧਰਮ ਵੱਧ ਜਾਏਗਾ।
ਰਾਜਾ ਪ੍ਰਜਾ ਸਤਾ ਲੱਗੇ ਕਹਿ ਤੇ ਕਰਮ ਕੁਕਰਮ,
ਰਾਜਾ ਵੀ ਪ੍ਰਜਾ ਇਹ ਕੁਕਰਮ ਕਰਨ ਵਾਲੇ ਹੋ ਜਾਣਗੇ ਸਾਰੇ ਜੀ।
ਜੈ ਜੈ ਕਰਮ ਕੁਕਰਮ ਪ੍ਰਜਾ ਰਾਜਾ ਨਰ ਨਾਰੀ,
ਜੈ ਜੈ ਕਰਮ ਕੁਕਰਮ ਕਰਨਗੇ ਪ੍ਰਜਾ ਨਰ ਨਾਰੀ ਇਸਤਰੀ ਪੁਰਸ਼।
ਧਰਮ ਪੰਕਰ ਉਡਾ ਪਾਪ ਦੀ ਕਿਰਿਆ ਵਿਖਾਰੀ,
ਧਰਮ ਪੰਕਰ ਕਰਕੇ ਉੱਡ ਜਾਏਗਾ, ਪਾਪ ਦੀ ਕਿਰਿਆ ਜਿਹੜੀ ਆ ਉਹ ਫੈਲ ਜਾਏਗੀ।
ਧਰਮ ਲੋਕ ਜਗਤੇ ਭਏ ਪਾਪ ਪ੍ਰਗਟ ਬਪਕੀਨ,
ਧਰਮ ਲੋਕ ਹੋ ਜਾਏਗਾ ਜਗਤੇ, ਪਾਪ ਪ੍ਰਗਟ ਹੋ ਜਾਏਗਾ ਪਾਪ ਦਾ ਰੂਪ।
ਉਸ ਨੀਚ ਰਾਜਾ ਪ੍ਰਜਾ ਕਿਰਿਆ ਧਰਮ ਕੀ,
ਅਧਰਮ ਦੀ ਕਿਰਿਆ ਰਹਿਣਗੇ, ਉਸ ਨੀਚ ਰਾਜੇ ਬਾਦ ਸਾਰੇ ਐਸੇ ਹੋ ਜਾਣਗੇ।
ਪਾਪ ਕੀ ਨਾਰ
ਪਾਪ ਦੀ ਕਿਰਿਆ ਲੈਣਗੇ ਭਾਵੇਂ ਰੰਗ ਹੈ ਚਾਹੇ ਰਾਜ ਹੈ ਸਾਰੇ ਪਾਪ ਕਰਮ ਹੋ ਜਾਣਗੇ ਉਹਦਾ ਖੰਭ ਲਾ ਕੇ ਧਰਮ ਦਾ ਉੱਡੀ ਜਾਏਗਾ ਪਾਪ ਦੀ ਪ੍ਰਚਾਰ ਹੋਏਗਾ ਧਰਤੀ ਪਾਪ ਕਰਕੇ ਵਿਆਕੁਲ ਹੋ ਜਾਏਗੀ ਪਰ ਜਿੰਨਾ ਸਮਾਂ ਵੀ ਧਰਤੀ ਠਹਿਰ ਨਹੀਂ ਸਕੇਗੀ ਕੀ ਹੁਣ ਅਖੀਰ ਦੀਆਂ ਪੰਕਤੀਆਂ ਧਿਆਨ ਦੇ ਨਾਲ ਸੁਣੋ ਇਹਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ ਤੇ ਇਸ ਪ੍ਰਕਾਰ ਦੇ
ਕਾਲ ਪੁਰਖ ਕੋ ਧਿਆਨ ਧਰ ਰੂਪ ਭਈ ਬਣਾਏ
ਕਾਲ ਪੁਰਖ ਉਸ ਵਾਹਿਗੁਰੂ ਪਰਮੇਸ਼ਵਰ ਦੇ ਧਿਆਨ ਨੂੰ ਧਰ ਕੇ ਰੋਵਤ ਭਈ ਬਣਾਏ ਧਰਤੀ ਰੋਏਗੀ ਉਸ ਵੇਲੇ ਐਸੀ ਹਾਲਤ ਹੋ ਜਾਣੀ ਹੋਰ ਕੋਈ ਪੇਸ਼ ਨਹੀਂ ਜਾਣੇ ਜਦੋਂ ਧਰਤੀ ਰੁਦਰ ਕਰੇਗੀ
ਰੋਵਤ ਭਈ ਬਣਾਏ ਪਾਪ ਭਾਰਨ ਕਰ ਧਰਨੀ
ਧਰਤੀ ਰੋਏਗੀ ਬਣਾ ਕਰਕੇ ਜਦੋਂ ਪਾਪ ਦਾ ਭਾਰ ਚੱਲ ਨਹੀਂ ਹੋਏਗਾ ਧਰਤੀ ਦੇ ਉੱਤੇ
ਮਹਾਂਪੁਰਖ ਕੇ ਤੀਰ ਬਹੁਤ ਵਿੱਚ ਜਾਤ ਨਾ ਮਰਨੀ
ਉਸ ਅਕਾਲ ਪੁਰਖ ਦੇ ਡਰ ਤੇ ਜਾ ਕੇ ਧਰਤੀ ਹੋਏਗੀ ਜਿਹਦਾ ਕਿਉਂ ਵਰਣ ਨਹੀਂ ਕੀਤਾ ਜਾ ਸਕਦਾ ਇੰਨੀ ਬਿਰਲ ਹੋ ਕੇ ਧਰਤੀ ਨੇ ਰੋਣਾ ਹੈ
ਸੋਚਾ ਛੰਦ ਕਰਕੇ ਤੁਮ ਸੰਬੋਧ ਬਹੁਤ ਜਗ੍ਹਾ ਕੁਛ ਵੀ ਕਰੀ
ਤੇ ਕਿਉਂ ਫਿਰ ਪਹਿਲਾਂ ਧੀਰਜ ਦੇ ਕੇ ਧਰਤੀ ਨੂੰ ਵਿਦਾ ਕਰ ਦਿੱਤੀ ਕਰ ਦੇਣਗੇ ਰੋਗ ਰਹਿਤ ਭਾਵ ਤੇ ਪ੍ਰਥਮੇ ਸੰਬੋਧ ਬਹੁਤ ਜਗ੍ਹਾ ਪ੍ਰਥਵੀ ਕਰੀ ਤੇ ਉਹ ਜਿਹੜਾ ਮਹਾਂਪੁਰਖ
ਮਹਾਂਪੁਰਖ ਬਿਨ ਰੋਗ ਭਾਰ ਹਨ ਬਸਤਾ ਨਿਮਿਤ
ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਰੋਗ ਰਹਿਤ ਮੇਰਾ ਸਤਿਗੁਰੂ ਜੋ ਜੀ ਉਹ ਪ੍ਰਕੋਪ ਨੇ ਫਿਰ ਧਰਤੀ ਦਾ ਭਾਰ ਸਮਾਪਤ ਕਰ ਲਈ ਉਹ ਫਿਰ ਵਿਚਾਰ ਕਰਨ ਵਾਸਤੇ
ਇੰਦਰੀਆਂ ਛੰਦ ਦਿੰਦਨ ਕੀ ਰੱਖਿਆ ਨਿਮਿਤ ਕਰ ਹਿਆ ਤੋ ਪਾਏ ਪਰਮ ਪੁਰਖ ਪਰਮ ਸਦਾ ਆਤਮ ਕਹਿ ਆਏ
ਭਾਈ ਉਹ ਦਿਨਾਂ ਨੂੰ ਕਰੇ ਕਿਵਾਂ ਇਹ ਚੀਜ਼ ਮਾਪਦੀ
ਕਰਕੇ ਪਤਮ ਸੰਬੋਧ ਬਹੁਤ ਦਾ ਬਦਲੀ ਕਰੀ ਮਹਾਂਪੁਰਖ ਬਿਨ ਰੋਗ ਭਾਰ ਹਨ ਬਸਤਾ ਨਿਮਿਤ
ਵਾਹਿਗੁਰੂ ਜੀ ਕਾ ਖਾਲਸਾ